ਥੋੜੋ ਜਨ ਤੇ ਉਹ ਲੈਵਲ ਦੇ ਉੱਤੇ ਆਉਣ ਵੀ ਸਾਰੇ ਇੰਡੀਆ ਜਿਹੜਾ ਖੁਸ਼ਹਾਲ ਹੋਵੇ ਤੇ ਚੰਗਾ ਹਰ ਇੱਕ ਬੰਦੇ ਕੋਲ ਰੋਟੀ ਹੋਵੇ ਖਾਣ ਦੀ ਇਸ ਤਰ੍ਹਾਂ ਉਹਦੇ ਬਾਰੇ ਦੱਸਿਓ ਥੋੜਾ ਜੀ।
ਹਾਂਜੀ ਵੈਰੀ ਗੁੱਡ ਕੁਐਸਚਨ। ਦੇਖੋ ਐਸਾ ਹੈ ਕਿ ਇੰਡੀਆ ਦੇ ਵਿੱਚ ਜ਼ਿਆਦਾ ਪਿੱਛੇ ਨਾ ਵੀ ਜਾਈਏ ਤੇ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਤੱਕ ਵੀ ਇੰਡੀਆ ਦੀ ਜਿਹੜੀ ਲੋਕ ਬਿਲੋ ਦ ਪਾਵਰਟੀ ਲਾਈਨ ਸੀਗੇ ਉਹ ਤਕਰੀਬਨ 44% ਸੀਗੇ, 44% ਲੋਕ ਬਿਲੋ ਦ ਪਾਵਰਟੀ ਲਾਈਨ ਸੀਗੇ ਇੰਡੀਆ ਦੇ ਵਿੱਚ। ਉਹ ਫਿਰ ਡਾਕਟਰ ਮਨਮੋਹਨ ਸਿੰਘ ਉਹਨਾਂ ਦੀਆਂ ਵਧੀਆ ਪਾਲਿਸੀਜ਼ ਆਈਆਂ ਐਜ਼ ਅ ਫਾਈਨੈਂਸ ਮਿਨਿਸਟਰ, ਉਹਨਾਂ ਨੇ ਚੇਂਜ ਕਰ ਦਿੱਤਾ ਸਾਰਾ ਸਿਲਸਿਲਾ, ਜਿਹਦੇ ਨਾਲ ਕਿ ਇੰਡੀਆ ਤੋਂ ਜਿਹੜੇ ਲੋਕ ਗਰੀਬੀ ਰੇਖਾ ਤੋਂ ਥੱਲੇ ਸੀ ਉਹ ਹੌਲੀ ਹੌਲੀ 44% ਤੋਂ ਉਹ ਘਟਦੇ ਘਟਦੇ 30%, ਫਿਰ 22%, ਫਿਰ 21% ਆ ਗਿਆ। ਫਿਰ ਵਾਜਪੇਈ ਸਾਹਿਬ ਨੇ ਵੀ ਪਾਲਿਸੀਜ਼ ਨੂੰ ਵਧੀਆ ਰੱਖਿਆ, ਮੋਦੀ ਸਾਹਿਬ ਨੇ ਫਿਰ ਡਾਕਟਰ ਮਨਮੋਹਨ ਸਿੰਘ ਐਜ਼ ਅ ਪ੍ਰਾਈਮ ਮਿਨਿਸਟਰ ਆਏ, ਉਹਨਾਂ ਨੇ 10 ਸਾਲ ਪਾਲਿਸੀਜ਼ ਬੜੀਆਂ ਵਧੀਆ ਰੱਖੀਆਂ, ਫਿਰ ਮੋਦੀ ਸਾਹਿਬ ਦੇ ਹੁਣ 10 ਸਾਲ ਹੋ ਗਏ। ਸੋ ਮੁੱਖ ਦੀ ਗੱਲ ਇਹ ਹੈ ਵੀ ਕਰਦੇ ਕਰਦੇ ਜਿਹੜੀ 44% ਸੀਗੀ ਉਹ ਇਸ ਵੇਲੇ ਤਕਰੀਬਨ ਅਲੱਗ ਅਲੱਗ ਐਸਟੀਮੇਟ ਨੇ, ਔਰ ਜਿਹੜੇ ਮੈਂ ਤੁਹਾਨੂੰ ਨੰਬਰ ਦਿਆਂਗਾ ਵਰਲਡ ਬੈਂਕ ਦੇ ਦਵਾਂਗਾ, UN ਦੇ ਨੰਬਰ ਦਵਾਂਗਾ, IMF ਦੇ ਨੰਬਰ ਦਾਂਗਾ, ਇੰਡੀਆ ਦੇ ਨੰਬਰ ਨਹੀਂ ਕੋਟ ਕਰਾਂਗਾ ਮੈਂ ਪਾਵਰਟੀ ਲਈ, ਇੰਡੀਆ ਦੇ ਕਿਸੇ ਮੀਡੀਆ ਦੇ, ਇੰਡੀਆ ਦੇ ਕਿਸੇ ਅਦਾਰੇ ਦੇ ਨਹੀਂ ਕੋਟ ਕਰਾਂਗਾ। ਸੋ ਨੰਬਰ ਜਿਹੜਾ ਘਟ ਕੇ 44% ਤੋਂ ਅੱਜ 11, 12, 14, ਸੋ ਮੋਟੇ ਤੌਰ ਤੇ ਇੱਕ ਦਾ 11, ਇੱਕ ਦਾ 12, ਇੱਕ ਦਾ 14 ਹੈ, ਠੀਕ ਹੈ। ਮੈਂ ਇੰਟਰਨੈਸ਼ਨਲ ਆਰਗਨਾਈਜੇਸ਼ਨ ਦਾ ਨੰਬਰ ਦਵਾਂਗਾ ਤੁਹਾਨੂੰ, ਚਲੋ 11, 12, 14 ਨਾ ਵੀ ਮੰਨੇ, ਜੇ 15% ਵੀ ਅਸੀਂ ਮੋਟੇ ਤੌਰ ਤੇ ਮੰਨ ਲਈਏ, ਤੇ ਜਿਹੜਾ 44% ਸੀਗਾ 44% ਸੀਗਾ ਉਹਦੇ ਤੋਂ ਘੱਟ ਕੇ 14% ਆ ਗਿਆ, ਤੇ ਕਰੋੜਾਂ ਲੋਕਾਂ ਨੂੰ ਹਰ ਸਾਲ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਜਾਂਦਾ। ਕੋਵਿਡ ਦੇ ਦਰਮਿਆਨ ਜ਼ਰੂਰ ਇਟ ਡਿਡ ਸਲਿਪ ਬੈਕ, ਥੋੜਾ ਜਿਹਾ ਥੱਲੇ ਫਿਰ ਸੈਟਬੈਕ ਲੱਗਾ ਸੀ 2020 ਦੇ ਵਿੱਚ, 2021 ਚ, 2022 ਚ ਬਰਾਬਰ ਜਿਹਾ ਰਿਹਾ ਕੰਮ, ਔਰ 23 ਤੋਂ ਫਿਰ ਵਾਪਸ ਲੋਕ ਗਰੀਬੀ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ, ਠੀਕ ਹੈ, 24 ਦੇ ਵਿੱਚ ਵੀ ਹੁਣ ਆ ਰਹੇ ਨੇ। ਸੋ ਜੇ ਅਸੀਂ 11% ਵੀ ਲੈ ਕੇ ਚੱਲੀਏ ਜਾਂ 15% ਵੀ ਲੈ ਕੇ ਚੱਲੀਏ, ਇਹਦਾ ਮਤਲਬ ਵੀ ਅੱਜ ਵੀ ਉੱਥੇ 20 ਕਰੋੜ ਲੋਕ ਹਜੇ ਵੀ ਗਰੀਬੀ ਰੇਖਾ ਤੋਂ ਥੱਲੇ ਆ। ਬਟ ਜੇ ਅਸੀਂ ਪੁਰਾਣੀ ਫਿਗਰ ਲੈ ਕੇ ਚੱਲੀਏ ਕਿ ਜਦੋਂ 40-50 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਸੀ, ਉਹਦੇ ਨਾਲੋਂ ਫਾਰ ਬੈਟਰ ਹੈ ਅੱਜ, ਠੀਕ ਹੈ। ਸਿਚੁਏਸ਼ਨ ਨੰਬਰ 1, ਇਹ ਤੇ ਹੋ ਗਿਆ ਇੰਡੀਆ ਦਾ ਪੁਆਇੰਟ, ਤੇ ਹੌਲੀ ਹੌਲੀ ਕੀ ਉੱਥੇ ਗਰੀਬੀ ਪੂਰੀ ਤਰ੍ਹਾਂ ਖਤਮ ਹੋ ਜਾਏਗੀ। ਜੇ ਅੱਜ 20 ਕਰੋੜ ਨੇ ਤੇ ਜਦ ਇੰਡੀਆ ਕਿਤੇ 20 ਟ੍ਰਿਲੀਅਨ ਦੀ ਇਕਾਨਮੀ ਬਣ ਗਿਆ, ਕਿਤੇ 30 ਟ੍ਰਿਲੀਅਨ ਦੀ ਬਣ ਗਿਆ, ਕਿ ਕਿਆ ਉਹ 20 ਕਰੋੜ ਸਾਰਾ ਦਾ ਸਾਰਾ ਹੀ ਖਤਮ ਹੋ ਜਾਏਗਾ? ਨਹੀਂ, ਇਹ ਪੋਸੀਬਲ ਨਹੀਂ ਹੈ। ਹੋ ਸਕਦਾ ਹੈ ਕਿ ਉਹ 20 ਕਰੋੜ ਦੇ ਵਿੱਚੋਂ 10 ਕਰੋੜ ਰਹਿ ਜਾਣ ਜਾਂ 5 ਕਰੋੜ ਰਹਿ ਜਾਣ, ਬਟ ਗਰੀਬ ਲੋਕ ਉੱਥੇ ਫਿਰ ਵੀ ਹੋਣਗੇ। ਹਾਂ, ਐਡਵਾਂਟੇਜ ਇਹ ਹੋ ਜਾਂਦੀ ਹੈ ਕਿ ਜਦੋਂ ਇਕਾਨਮੀ ਵਧੀਆ ਹੁੰਦੀ ਹੈ, GDP ਵਧੀਆ ਹੁੰਦੀ ਹੈ, ਉਹਦੇ ਨਾਲ ਲੋਕਾਂ ਨੂੰ ਵਧੀਆ ਰੋਜ਼ਗਾਰ ਮਿਲਦਾ, ਤੁਹਾਡੀ ਮਿਡਲ ਕਲਾਸ ਗਰੋ ਕਰਦੀ ਹੈ, ਤੁਹਾਡਾ ਇਨਫਰਾਸਟ੍ਰਕਚਰ ਬਣਦਾ ਹੈ, ਇਹ ਸਾਰੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ, ਠੀਕ ਹੈ। ਹੁਣ ਦੂਸਰੀ ਗੱਲ ਮੈਂ ਇੱਥੇ ਨਾਲ ਇਹ ਵੀ ਜੋੜ ਦਵਾਂ ਕਿ ਪਿਛਲੇ ਤੁਸੀਂ, ਮੈਂ ਹੁਣ ਕੈਨੇਡੀਅਨ ਸਰਵੇ ਦੀ ਗੱਲ ਕਰ ਰਿਹਾ, ਇਹਦੇ ਵਿੱਚ ਕਿਸੇ ਇੰਡੀਅਨ ਅਖਬਾਰ ਨੇ ਤੇ ਸਰਵੇ ਕੀਤੇ ਨਹੀਂ ਹੈ। ਇਪਸੋਸ ਦਾ ਸਰਵੇ ਹੈ ਕਿ ਕੈਨੇਡਾ ਦੇ ਵਿੱਚ 7 out of 10 ਕੈਨੇਡੀਅਨਸ ਥਿੰਕ ਕੈਨੇਡਾ ਇਜ਼ ਬ੍ਰੋਕਨ। ਇਹ ਮੈਨੂੰ ਤੁਹਾਨੂੰ ਨੂੰ ਇਕੱਲੇ ਦਾ ਪੁੱਛਿਆ ਨਹੀਂ ਗਿਆ, ਇਹ ਤਾਂ ਨਾ ਪੀਅਰ ਪੋਲੀਅਵ ਨੂੰ ਪੁੱਛਿਆ ਗਿਆ ਕਿ ਭਾਈ ਸਾਹਿਬ ਤੁਸੀਂ ਟੂਡੋ ਸਾਹਿਬ ਦੇ ਖਿਲਾਫ ਬੋਲਦੇ ਹੋ ਕਿ ਕੈਨੇਡਾ ਇਜ਼ ਬ੍ਰੋਕਨ ਇਨ 9 ਈਅਰਸ, ਤੇ ਇਕੱਲੇ ਪੀਅਰ ਪੋਲੀਅਵ ਸਾਹਿਬ ਦਾ ਜਾਂ ਮੇਰਾ ਜਾਂ ਤੁਹਾਡਾ ਸਰਵੇ ਨਹੀਂ ਹੋਇਆ ਗੁਰਦੇਵ ਸਿੰਘ ਜੀ, ਇਹ ਇਪਸੋਸ ਨੇ ਕੈਨੇਡੀਅਨ ਦਾ ਸਰਵੇ ਕੀਤਾ, ਨੰਬਰ 1। ਨੰਬਰ 2 ਫੂਡ ਬੈਂਕਸ ਕੈਨੇਡਾ ਦੀ ਰਿਪੋਰਟ ਹੈ। ਫੂਡ ਬੈਂਕਸ ਕੈਨੇਡਾ ਕਹਿੰਦੀ ਹੈ ਕਿ ਇੱਥੇ ਜੇ ਤੁਸੀਂ ਕਹਿੰਦੇ ਹੋ ਅੱਛਾ ਇੰਡੀਆ ਚ 11% ਗਰੀਬੀ ਹੈ ਜਾਂ 12 ਜਾਂ 14 ਆ, ਤੇ ਕੈਨੇਡਾ ਦੇ ਵਿੱਚ 10% ਕਹਿੰਦੇ ਗਰੀਬੀ। ਆਫੀਸ਼ੀਅਲ ਸਾਡੇ ਨੰਬਰ ਸਟੈਟਸ ਕੈਨੇਡਾ ਕਹਿੰਦਾ ਵੀ ਕੈਨੇਡਾ ਚ ਵੀ 10% ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਠੀਕ ਹੈ। ਔਰ ਇਹਦੇ ਵਿੱਚੋਂ ਜਿਹੜਾ ਫੂਡ ਬੈਂਕਸ ਆ ਉਹ ਕਹਿੰਦਾ ਨਹੀਂ, 10% ਕੈਲਕੂਲੇਸ਼ਨ ਗਲਤ ਹੈ, 26% ਨੇ, ਇਹ ਫੂਡ ਬੈਂਕਸ ਕੈਨੇਡਾ ਕਹਿੰਦਾ। ਪਲੱਸ ਅਲੱਗ ਨੰਬਰ ਦੇ ਦਿੰਦਾ ਵੀ 24% ਲੋਕਾਂ ਕੋਲ ਅੱਜ $500 ਨਹੀਂ ਐਕਸਟਰਾ। ਆਪਾਂ ਸਾਊਥ ਏਸ਼ੀਅਨ ਕਮਿਊਨਿਟੀ ਤਾਂ ਪ੍ਰਮਾਤਮਾ ਦੀ ਬੜੀ ਮਿਹਰ ਹੈ, ਕਿਰਪਾ ਹੈ, ਆਪਾਂ ਮਿਹਨਤੀ ਲੋਕ ਹਾਂ, ਦਲੇਰ ਹਾਂ, ਮਿਹਨਤੀ, ਆਪਾਂ ਤਾਂ ਫਿਰ ਵੀ ਵਧੀਆ ਕੰਮ ਕਰ ਰਹੇ ਹਾਂ। ਆਪਣੇ ਵਿੱਚ ਵੀ ਇਸ ਵੇਲੇ ਕਈ ਲੋਕਾਂ ਨੂੰ ਫਾਈਨੈਂਸ਼ੀਅਲ ਚੈਲੇਂਜਸ ਆ ਰਹੇ ਨੇ, ਠੀਕ ਹੈ। ਲੇਕਿਨ ਜੇ ਅਸੀਂ ਤੁਸੀਂ ਓਵਰਆਲ ਕੈਨੇਡਾ ਦੀ ਗੱਲ ਕਰਦੇ ਹੋ ਤੇ 41 ਮਿਲੀਅਨ ਦੀ ਪਾਪੂਲੇਸ਼ਨ ਦੀ ਗੱਲ ਕਰਦੇ ਹੋ, 41 ਮਿਲੀਅਨ ਦੇ ਵਿੱਚੋਂ ਬਹੁਤ ਹਾਈ ਨੰਬਰ ਹੈ ਵੀ 24% ਲੋਕਾਂ ਕੋਲ ਅੱਜ $500 ਨਹੀਂ ਹੈ, ਵੀ ਅੱਜ ਕੋਈ $500 ਐਕਸਟਰਾ ਦਾ ਖਰਚਾ ਪੈ ਜਾਵੇ ਤੇ 24% ਲੋਕਾਂ ਕੋਲ, ਮਤਲਬ 4 ਦੇ ਵਿੱਚੋਂ ਇੱਕ ਬੰਦੇ ਕੋਲ $500 ਨਹੀਂ ਐਕਸਟਰਾ, ਇਹ ਕਿਹੜੀ? ਤੁਸੀਂ ਕਹਿੰਦੇ ਹੋ ਜੀ ਜਰਮਨੀ ਚ ਸਾਰੇ ਬੰਦੇ ਬੜੇ ਖੁਸ਼ ਨੇ, ਇਹ ਜਰਮਨੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਕੈਨੇਡਾ ਦੇ ਇਹ ਹਾਲਾਤ ਹੋ ਗਏ ਨੇ। ਸੋ ਸਾਨੂੰ ਹੁਣ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਮੇਰੇ ਖਿਆਲ ਦੇ ਨਾਲ ਅਸੀਂ ਤੇ ਸਾਡੀ ਆਉਣ ਵਾਲੀ ਮਿਨੀਮਮ 1 ਜਾਂ 2 ਜਨਰੇਸ਼ਨ ਤੱਕ ਕੈਨੇਡਾ ਚ ਰਹਿਣਾ ਹੈ। ਸੋ ਸਾਨੂੰ ਉਹ, ਦੇਖੋ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਕਿ ਯੈਸ, ਉੱਥੇ ਦੇ ਲੋਕਾਂ ਨੇ ਅੰਮ੍ਰਿਤਪਾਲ ਨੂੰ ਚੁਣਿਆ, ਫਾਇਦਾ ਨੁਕਸਾਨ ਉੱਥੇ ਦੇ ਲੋਕਾਂ ਦਾ ਕਰੇਗਾ। ਹੋ ਸਕਦਾ ਵਧੀਆ ਕਰ ਦੇਵੇ ਅੰਮ੍ਰਿਤਪਾਲ ਸਾਹਿਬ, ਹੋ ਸਕਦਾ ਨਹੀਂ ਵਧੀਆ ਹੋਵੇ, ਮੈਨੂੰ ਨਹੀਂ ਪਤਾ ਜੇ ਕੀ ਕਰਨਗੇ ਉਹ। ਲੇਕਿਨ ਸਾਡੇ ਇੱਥੇ ਤਾਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਸ ਸ਼ਹਿਰ ਚ ਮੈਂ ਰਹਿੰਦਾ ਉੱਥੇ ਯੂਨੀਵਰਸਿਟੀ 0 ਆ, 0। ਕੋਈ ਮੈਨੂੰ ਪੁੱਛ ਲਿਆ ਜੀ ਤੁਹਾਡੇ ਇੱਥੇ ਯੂਨੀਵਰਸਿਟੀਆਂ ਕਿੰਨੀਆਂ, ਤਾਂ ਮੈਂ ਕਹਾਂਗਾ ਜੀ 0। ਜੇ ਮੈਨੂੰ ਕੋਈ ਇਹ ਪੁੱਛ ਲਿਆ ਵੀ ਛੱਡੋ ਜੀ ਬ੍ਰੈਮਟਨ ਦਾ ਤੁਸੀਂ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ, ਗ੍ਰੇਟਰ ਟੋਰਾਂਟੋ ਏਰੀਆ, ਕੋਈ ਨਵਾਂ ਹਾਈਵੇ ਬਣਿਆ ਤੁਹਾਡਾ? ਮੈਂ ਕਿਹਾ ਜੀ ਹੁਣ ਨਵੇਂ ਹਾਈਵੇ ਦੀ ਇੱਕ ਚਰਚਾ ਚੱਲ ਰਹੀ ਹੈ 413, ਪਰ ਜੇ ਮੈਂ ਕਹਾਂ ਵੀ ਪਿਛਲੇ 25 ਸਾਲਾਂ ਚ ਕੋਈ ਹਾਈਵੇ ਬਣਿਆ? ਜ਼ੀਰੋ, ਕੋਈ ਨਵਾਂ ਹਾਈਵੇ ਨਹੀਂ ਬਣਿਆ ਇੱਥੇ, ਜ਼ੀਰੋ।
ਹਾਂਜੀ,
ਜੇ ਮੈਨੂੰ ਪੁੱਛਿਆ ਕਿ ਕੋਈ ਨਵਾਂ ਹਸਪੀਟਲ ਤੁਹਾਡੇ ਸ਼ਹਿਰ ਚ ਬਣਿਆ, ਨਵਾਂ ਹਸਪੀਟਲ, ਮੈਂ ਕਹਾਂ ਜੀ ਜ਼ੀਰੋ, ਜ਼ੀਰੋ ਹਰ ਸਭ ਕੁਝ।
ਹਾਂਜੀ,
ਉਹ ਕੰਟਰੀ, ਮੈਨੂੰ ਇੰਨਾ ਦੁੱਖ ਹੋਇਆ ਇਹ ਖਬਰ ਸੁਣ ਕੇ ਕਿ ਮੌਂਟਰੀਅਲ ਦੇ ਵਿੱਚ ਅਸੀਂ, ਮੌਂਟਰੀਅਲ ਕੋਈ ਛੋਟਾ ਸ਼ਹਿਰ ਹੈ ਜਿੱਥੇ ਅਸੀਂ ਓਲੰਪਿਕਸ ਕਰਾਉਂਦੇ ਹੁੰਦੇ ਸੀਗੇ, ਅੱਜ ਉਸ ਸ਼ਹਿਰ ਦੀ ਇਹ ਹਾਲਤ ਹੋ ਗਈ ਸੀ। ਕੈਨੇਡਾ ਡੇ ਪਰੇਡ ਲਈ ਪੈਸਾ ਨਹੀਂ ਇਹਨਾਂ ਕੋਲ, ਪੈਸੇ ਹੀ ਹੈ ਨੀ ਜੀ, ਕੈਨੇਡਾ ਡੇ ਪਰੇਡ ਲਈ ਤੁਹਾਡੇ ਕੋਲ ਪੈਸੇ ਨਹੀਂ। ਜਿਹੜਾ ਦੁਨੀਆ ਲੜ ਰਹੀ ਹੈ ਕਿ ਮੈਨੂੰ ਸੋਕਰ ਦਾ ਵਰਲਡ ਕੱਪ ਦਿੱਤਾ ਜਾਵੇ, ਮੈਨੂੰ ਓਲੰਪਿਕਸ ਦਿੱਤੀ ਜਾਵੇ, ਤੁਹਾਨੂੰ ਸੋਕਰ ਵਰਲਡ ਕੱਪ ਮਿਲ ਗਿਆ 2026 ਚ ਟੋਰਾਂਟੋ ਤੇ ਵੈਂਕੂਵਰ ਚ ਗੇਮਸ ਹੋਣੀ ਹੈ, ਤੁਹਾਡੇ ਕੋਲ ਪੈਸੇ ਨਹੀਂ ਹੈ, ਸਟੇਡੀਅਮ ਨਹੀਂ ਹੈ। ਪ੍ਰੋਵਿੰਸ਼ੀਅਲ ਸਰਕਾਰ ਨੇ ਪੈਸੇ ਦਿੱਤੇ ਵੀ ਲਓ ਜੀ ਤੁਸੀਂ ਕਿਤੇ ਗੇਮਾਂ ਕਰਾ ਲਓ। ਇਹਨਾਂ ਦੋਨੋਂ ਮੇਰ ਦੀ ਮਤਲਬ ਸੋਚ ਇਹ ਸੀਗੀ, ਉਹ ਸੋਚਣ ਲੱਗੇ ਸੀ ਅਸੀਂ ਕਿੱਥੇ ਖੜੇ ਹਾਂ। ਸੋ ਸਾਨੂੰ ਹੁਣ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਇੱਥੋਂ ਰੋਟੀ ਖਾਣੀ ਹੈ, ਸਾਡੀਆਂ ਜਨਰੇਸ਼ਨ ਨੇ ਇੱਥੇ ਰਹਿਣਾ। ਮੈਨੂੰ ਤਾਂ ਪੱਕਾ ਪਤਾ ਹੈ ਕਿ ਆਉਣ ਵਾਲੀ ਸਾਡੀਆਂ ਇੱਕ ਦੋ ਜਨਰੇਸ਼ਨ, ਇਹ ਬੱਚੇ ਜਿਹੜੇ ਇੱਥੇ ਦੇ ਬੋਰਨ ਬਰੋਟਅਪ ਨੇ, ਉਹ ਇੱਥੇ ਦੇ ਸਿਸਟਮ ਦੇ ਆਦੀ ਨੇ। ਇੰਡੀਆ ਥੋੜੀ ਇਹਨਾਂ ਦਾ ਜਾ ਕੇ ਸਰਵਾਈਵਲ ਹੈ, ਔਰ ਇੰਡੀਆ ਹਜੇ ਸਿਸਟਮ ਨਹੀਂ ਇੰਨੇ ਚੰਗੇ। ਸੋ ਜੇ ਅਸੀਂ ਇੱਥੇ ਰਹਿਣਾ ਹੈ, ਹਾਂਜੀ ਸੋਰੀ,
ਹਾਂਜੀ ਮੇਰਾ ਇੱਕ ਕੁਐਸਚਨ ਇਹੋ ਹੀ ਆ, ਕੋਈ ਵੀ ਪ੍ਰਧਾਨ ਮੰਤਰੀ ਆਵੇ ਕੈਨੇਡਾ ਦਾ, ਕੋਈ ਵੀ, ਚਾਹੇ ਪੀਸੀ ਆਉਂਦੀ ਚਾਹੇ ਲਿਬਰ ਆਉਂਦੀ, ਸਾਨੂੰ ਇੱਕ ਚੀਜ਼ ਚਾਹੀਦੀ ਆ। ਹੁਣ ਯੂਕਰੇਨ ਨੇ ਸਾਨੂੰ ਪੁੱਛ ਕੇ ਤੇ ਲੜਾਈ ਨਹੀਂ ਚਾਲੂ ਕੀਤੀ, ਅਸੀਂ ਕਿਉਂ ਦੇਈਏ ਉਹਨੂੰ ਮਜਾਇਲਾਂ $400 million ਦੀ ਹੈ ਉਹ ਸਾਡਾ ਕੈਨੇਡਾ ਚ, ਸਾਨੂੰ ਜ਼ਰੂਰਤ ਹੈ ਪੈਸੇ ਦੀ। ਇਹ ਹੋਣਾ ਚਾਹੀਦਾ ਵਾ ਵੀ ਜਿਹਨੂੰ ਕੋਈ ਵੀ ਕੰਟਰੀ ਲੜੇ ਜਾਂ ਕਿਸ ਤਰ੍ਹਾਂ ਵਾ, ਉਹਨੂੰ ਇਹ ਨਹੀਂ ਵੀ ਅਸੀਂ ਉਹਦੀ ਚਲੋ ਮੈਡੀਕਲ ਵਾਸਤੇ ਦੀ ਸਹੂਲਤ ਕਰ ਸਕਦੇ ਹਾਂ, ਇਹ ਉਸ ਕੰਟਰੀ ਦੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਆ ਵੀ ਮੇਰੇ ਚ ਕੋਈ ਦਮ ਹੈਗਾ ਵਾ, ਮੈਂ ਲੜ ਸਕਦਾ, ਮੈਂ ਆਪਣੇ ਉਸ ਵਾਸੀਆਂ ਨੂੰ ਬਚਾ ਸਕਦਾ ਵਾ। ਉਹ ਗੱਲਬਾਤ ਇਹ ਥੋੜਾ ਵੀ ਹੁਣ ਇਹ ਸਾਡੀ ਜ਼ਿੰਮੇਵਾਰੀ ਸੀ, ਇੱਥੋਂ ਸਾਨੂੰ ਸਾਡੇ ਤੇ ਖੁਦ ਤੇ ਨਾ ਪ੍ਰੋਬਲਮ ਆਈ ਜਿਹੜੀ ਤੁਸੀਂ ਐਕਸਪਲੇਨ ਐਵਰੀਥਿੰਗ ਕੀਤਾ। ਹਾਂਜੀ, ਸਾਡੇ ਕੋਲ ਪੈਸੇ ਜਿਹੜੇ ਆਪਣੇ ਪਹਿਲੋਂ ਕੰਟਰੀ ਦੀ ਕਿੰਨਾ ਜ਼ਰੂਰਤ ਵਾਸਤੇ ਚਾਹੀਦੇ ਆ, ਜੇ ਕੋਈ ਐਕਸਟਰਾ ਹੈਗੇ ਤਾਂ ਫੇਰ ਦੇ ਦੋ, ਆਪਣੇ ਕੋਲ ਪੈਸਿਆਂ ਨੀ। ਔਰ ਉਹ ਸਰ ਜੀ ਮਜ਼ਾਇਲਾਂ ਪਹੁੰਚੀਆਂ ਵੀ ਨੀ, ਤੁਸੀਂ ਉਹਦੇ ਬਾਰੇ ਵੀ ਦੱਸਿਓ, $400 million ਦਿੱਤਾ ਵਾ। ਹਾਂਜੀ, ਇੱਕ ਕੰਟਰੀ ਆ, ਉਹ ਦੂਜਾ ਤੇ ਕਹਿੰਦਾ ਵੀ ਚਲੋ ਲੜਾਈ ਖਤਮ ਕਰੀਏ, ਔਰ ਇਹ ਥੋੜਾ ਹੁੰਦਾ ਵੀ ਮੈਂ ਇਹਨਾਂ ਨੂੰ ਹਥਿਆਰ ਦੇ ਕੇ ਲੜਾਈ ਦੇ, ਕਹਿੰਦੇ ਦੇ ਬਲਦੀ ਤੇ ਤੇਲ ਹੋਰ ਪਾਈਏ। ਇਸ ਕਰਕੇ ਆਪਣੇ ਕੈਨੇਡਾ ਨੂੰ ਚਾਹੀਦਾ ਵਾ, ਕੋਈ ਵੀ ਪ੍ਰਧਾਨ ਮੰਤਰੀ ਆਉਂਦਾ ਵਾ, ਪਰ ਦੂਜਾ ਓਪੋਜੀਸ਼ਨ ਕਿਹੜਾ ਕਿ ਇੱਕ ਨਾ ਕਿਤਾ ਸਟਰੋਂਗ ਕਹਿ ਰਹੀ ਹੈ ਵੀ ਮੈਂ ਇਸ ਤਰ੍ਹਾਂ ਨੀ ਕਰੂੰਗੀ, ਮੈਂ ਇਸ ਤਰ੍ਹਾਂ ਨਹੀਂ ਕਰੂੰਗੀ। ਉਹਨਾਂ ਨੂੰ ਓਪੋਜੀਸ਼ਨ ਨੂੰ ਬੋਲਣਾ ਚਾਹੀਦਾ ਵੀ ਜੇ ਮੈਂ ਪ੍ਰਧਾਨ ਮੰਤਰੀ ਬਣੂੰਗਾ ਤੇ ਮੈਂ ਕੈਨੇਡਾ ਨੂੰ ਪਹਿਲੋਂ ਕਿੰਨਾ ਦਊਂਗਾ ਪਹਿਲ, ਵੀ ਜਿਹੜਾ ਮੈਂ ਸਾਡਾ ਪੈਸਾ ਇਹ ਮੈਂ ਅਸੀਂ ਨੀ ਕਿਸੇ ਨੂੰ ਵੰਡਣਾ ਬਿਨਾਂ ਮਤਲਬ ਤੋਂ। ਜਿਸ ਨੂੰ ਬਹੁਤੀ ਜ਼ਰੂਰਤ ਆ, ਕਿਤੇ ਭੁਚਾਲ ਕੋਈ ਅਰਥਕੁਏਕ ਆਉਂਦਾ ਉੱਥੇ ਮਦਦ ਕਰੋ। ਇਹ ਨਹੀਂ ਹੈਗੀ ਵੀ ਤੁਸੀਂ ਲੜਨ ਡੈ ਪੋ ਤੇ ਕਿੰਨਾ ਮਦਦ ਦੂਜੇ ਕੰਟਰੀਆਂ ਕੋ ਮੰਗੋ, ਉਹਦੇ ਮੈਂ ਖਿਲਾਫ ਹਾਂ ਜੀ।
ਬਿਲਕੁਲ ਤੁਸੀਂ ਠੀਕ ਕਿਹਾ ਜੀ। ਦੇਖੋ ਅਸੀਂ ਰੋਜ਼ ਇੱਕੋ ਗੱਲ ਕਰਨੀ ਹੈ, ਅਸੀਂ ਜਿੱਦਾਂ ਯੈਸ ਵੀ ਸਪੋਰਟ ਅਸੀਂ ਨਾਰਾ ਦਿੱਤਾ ਸੀਗਾ, ਹੋਰ ਵੀ ਕਈ ਸੀ ਨਾਰੇ ਦਿੰਦੇ ਆ, ਤੇ ਸਾਡਾ ਹੁਣ ਇੱਕੋ ਇੱਕ ਨਾਰਾ ਆ, ਕੈਨੇਡਾ ਫਸਟ। ਸਾਡੇ ਲਈ ਕੈਨੇਡਾ ਫਸਟ ਹੈ। ਅਸੀਂ ਯੂਕਰੇਨ ਨੂੰ ਖਾਣ ਪੀਣ ਦਾ ਸਮਾਨ ਬਿਲਕੁਲ ਦਿਓ, ਆਪਾਂ ਵੀ ਹਿਊਮਨ ਬੀਇੰਗਸ ਆ, ਆਪਣਾ ਫਰਜ਼ ਬਣਦਾ ਏਡ ਦੇਣ ਦਾ। ਕੋਈ ਮੈਡੀਕਲ ਸਪਲਾਈਜ਼ ਉਹਨਾਂ ਨੂੰ ਚਾਹੀਦੀਆਂ ਹੈ, ਤੁਸੀਂ ਜ਼ਰੂਰ ਦਿਓ। ਕੋਈ ਬੰਦੇ ਉੱਥੋਂ ਫਰਾਰ ਹੋ ਰਹੇ ਨੇ, ਉਹ ਦੇਖਦੇ ਨੇ ਵੀ ਸਾਡੇ ਭਾਈ ਘਰ ਬਾਰ ਤਬਾਹ ਹੋ ਗਏ, ਸਾਡੇ ਬਿਜ਼ਨਸ ਤਬਾਹ ਹੋ ਗਏ, ਉਹਨਾਂ ਨੂੰ ਇੱਥੇ ਸ਼ਰਨ ਦਿਓ, ਤੁਸੀਂ ਆ ਕੇ ਰਿਫਿਊਜੀ ਰੱਖਣਾ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਠੀਕ ਹੈ। ਬਟ ਤੁਸੀਂ ਕਹੋ ਜੀ ਅਸੀਂ $406 million ਦਾ ਮਿਸਾਈਲ ਸਿਸਟਮ ਦੇਣਾ ਉਹਨਾਂ ਨੂੰ, ਠੀਕ ਹੈ, ਤੇ ਉਹ ਮਾਰਚ ਵਿੱਚ ਅਸੀਂ ਖਬਰ ਜਾਰੀ ਕੀਤੀ ਸੀ ਜੇ ਤੁਹਾਨੂੰ ਯਾਦ ਹੋਏ, ਮਾਰਚ ਵਿੱਚ, ਕਿ ਉਹ ਇਹਨਾਂ ਨੇ 2023 ਦਾ ਪੈਸਾ ਭੇਜ ਦਿੱਤਾ, $406 million ਅਸੀਂ ਅਮਰੀਕਾ ਨੂੰ ਦੇ ਦਿੱਤਾ। ਉਹ ਮਾਰਚ ਵਿੱਚ ਕਹਿੰਦੇ ਜੀ ਸਾਡੇ ਕੋਲ ਤਾਂ ਮਿਸਾਈਲ ਸਿਸਟਮ ਪਹੁੰਚਿਆ ਹੀ ਨਹੀਂ, ਔਰ ਉਹ ਮਾਰਚ ਵਿੱਚ ਨਹੀਂ, ਮੈਂ ਤੇ ਖਬਰ ਤੇ ਫਿਰ ਨਿਗਾਹ ਰੱਖਦੇ ਹੁੰਦੇ ਆ। ਆ 2 ਹਫ਼ਤੇ ਪਹਿਲਾਂ ਫੇਰ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਹਿਤਾ ਵੀ ਸਾਨੂੰ ਅਰਜੈਂਟ ਜ਼ਰੂਰਤ ਹੈ, ਉਹ ਮੈਂ ਬਾਅਦ ਚ ਉਹਨਾਂ ਵੀ ਅਸੀਂ ਦੇਣੇ ਕਿ ਨਹੀਂ ਦੇਣੇ, ਪਰ ਪਹਿਲਾਂ ਅਸਲੀ ਸਮਝੋ। ਉਹਨਾਂ ਦੇ ਫੋਰਨ ਮਿਨਿਸਟਰ ਨੇ ਫਿਰ ਕਹਿਤਾ ਯੂਕਰੇਨ ਦੇ ਵੀ ਸਾਨੂੰ ਅਰਜੈਂਟ ਜ਼ਰੂਰਤ ਹੈ, ਤੁਸੀਂ ਸਾਨੂੰ 3 ਸਾਲ ਦਾ ਲਾਰਾ ਲਾਇਆ ਹੋਇਆ। ਹੁਣ ਕੈਨੇਡਾ ਕਹਿੰਦਾ ਅਸੀਂ ਤੇ $406 million ਦੇ ਦਿੱਤਾ ਅਮਰੀਕਾ ਨੂੰ, ਉਹ ਕਿਹੜੀ ਹਥਿਆਰ ਬਣਾਉਣ ਲਈ ਕੰਪਨੀ ਆ, ਕਿਹੜੀ ਪੈਸੇ ਕਿੱਥੇ ਹੈ, ਇੱਥੇ ਕੋਈ ਪੁੱਛਣ ਵਾਲਾ ਹੀ ਹੈ ਨੀ। ਇੱਥੇ ਮਤਲਬ ਅਸੀਂ ਪੈਸੇ ਵੀ ਦੇ ਦਿੱਤੇ ਐਡਵਾਂਸ 2023 ਦੇ, ਉਹ ਅੱਜ ਤੱਕ ਉਹ ਪਤਾ ਹੀ ਨਹੀਂ, ਉਹ 2022 ਚ ਵਾਅਦਾ ਕੀਤਾ, 2023 ਚ ਅਸੀਂ ਪੈਸੇ ਵੀ ਦੇ ਦਿੱਤੇ, ਉਹ ਅੱਜ ਤੱਕ ਪਤਾ ਕੁਛ ਨੀ ਵੀ ਜੋ ਹੈ ਕਿੱਥੇ, ਉਹ ਪੈਸੇ ਕਿੱਥੇ ਚਲੇ ਗਏ, ਉਹ ਡਿਫੈਂਸ। ਅੱਛਾ ਚਲੋ ਛੱਡੋ ਇਸ ਗੱਲ ਨੂੰ, ਮੁੱਦਾ ਤੇ ਇਹ ਵੀ ਅਸੀਂ ਇਹ ਤੇ ਇੱਕ ਮਿਸਾਈਲ ਡਿਫੈਂਸ ਸਿਸਟਮ ਛੱਡੋ ਜੀ, ਅਸੀਂ ਬਿਲੀਅਨਸ ਆਫ ਡਾਲਰ ਵੰਡੀ ਜਾ ਰਹੇ ਹਾਂ ਉੱਥੇ, ਬਿਲੀਅਨ ਨਹੀਂ ਜੀ, ਬਿਲੀਅਨਸ ਆਫ ਡਾਲਰ। ਆਹ ਹਥਿਆਰ ਖਰੀਦ ਲਓ, ਉਹ ਹਥਿਆਰ ਖਰੀਦ ਲਓ, ਜਿਹੜਾ ਸਾਡੇ ਕੋਲ ਹਥਿਆਰ ਹੈ ਨੀ, ਉਹ ਅਮਰੀਕਾ ਤੋਂ ਹਥਿਆਰ ਬਣਾ ਬਣਾ ਉੱਥੇ ਮਿਸਾਈਲ ਭੇਜੋ, ਕਿਉਂ ਭਾਈ? ਅਸੀਂ ਕਿਉਂ ਮਿਸਾਈਲਾਂ ਦੇ ਪੈਸੇ ਦਈਏ? ਨਹੀਂ, ਸਾਡੇ ਕੋਲ ਪੈਸੇ ਨਹੀਂ ਹੈ, ਅਸੀਂ ਤੁਹਾਡੇ ਤੁਹਾਨੂੰ ਏਡ ਚਾਹੀਦੀ ਹੈ, ਕੋਈ ਮੈਡੀਕਲ ਸਪਲਾਈ ਚਾਹੀਦੀ ਹੈ, ਕੋਈ ਰੋਟੀ ਪਾਣੀ ਚਾਹੀਦੀ, ਅਸੀਂ ਦੇਣ ਨੂੰ ਤਿਆਰ ਹਾਂ। ਤੁਸੀਂ ਇੱਥੇ ਬੰਦੇ, ਤੁਹਾਡੇ ਉੱਥੇ ਦਿੱਕਤ ਆ ਰਹੀ ਹੈ, ਸਿਵਲੀਅਨਸ ਇੱਥੇ ਰੱਖ ਲਾਂਗੇ, ਕੋਈ ਗੱਲ ਨਹੀਂ, ਦੈਟ ਇਜ਼ ਫਾਈਨ, ਵੀ ਆਲਸੋ ਨੀਡ ਇਮੀਗ੍ਰੇਸ਼ਨ, ਚਲੋ ਉੱਥੋਂ ਲੈ ਆਓ ਕੁਛ ਇਮੀਗ੍ਰੈਂਟਸ, ਵੈਰੀ ਗੁੱਡ। ਬਟ ਤੁਸੀਂ ਹੋਰ, ਤੁਹਾਨੂੰ ਡਿਪਲੋਮੈਟਿਕ ਸਪੋਰਟ ਚਾਹੀਦੀ ਹੈ, ਪ੍ਰਧਾਨ ਮੰਤਰੀ ਸਾਹਿਬ ਜਾ ਕੇ ਉੱਥੇ ਕਹਿਣ ਵੀ ਰਸ਼ੀਆ ਭਾਈ ਸਾਹਿਬ ਤੁਸੀਂ ਏਦਾਂ ਨਾ ਕਰੋ, ਉਹ ਸਾਰੀਆਂ ਚੀਜ਼ਾਂ ਓਕੇ ਆ। ਪੈਸਾ ਨਹੀਂ, ਪੈਸਾ ਸਾਡੇ ਕੋਲ ਆਪਣੇ ਲਈ ਨਹੀਂ ਹੈ, ਸਾਡੀ ਕੈਨੇਡਾ ਦੇ ਪਰੇਡ ਨਹੀਂ ਹੋ ਰਹੀ, ਸਾਡੇ ਬੰਦੇ ਫੂਡ ਬੈਂਕ 'ਚ ਲਾਈਨਾਂ 'ਚ ਲੱਗੇ ਹੋਏ ਨੇ, ਸਾਡੇ ਕੋਲ ਇੱਥੇ ਯੂਨੀਵਰਸਿਟੀ ਨਹੀਂ ਹੈ। ਇਹੀ 2 ਬਿਲੀਅਨ, ਮੈਂ ਤਾਂ ਇਹ ਸੋਚ ਰਿਹਾ ਵੀ 2 ਬਿਲੀਅਨ ਡਾਲਰ ਨਾ, ਵਿਦ ਡਿਊ ਰਿਸਪੈਕਟ ਮੈਂ ਓਪਨਲੀ ਗੱਲ ਕਰਾਂਗਾ, ਕੋਈ ਬੜੇ ਬੋਲ ਨਹੀਂ ਬੋਲਣਾ ਚਾਹੁੰਦਾ, ਕੱਲ ਨੂੰ ਕਹਿਣ ਵੀ ਯੁੱਧਵੀਰ ਜੀ ਤੁਹਾਨੂੰ ਜ਼ਿਆਦਾ ਸਮਝ ਹੈ, ਪ੍ਰਧਾਨ ਮੰਤਰੀ ਨੂੰ ਹੈ ਨਹੀਂ, ਸਰ ਜਿਹੜੀ ਨਹੀਂ ਹੈ ਮੈਂ ਨਹੀਂ ਕਹਾਂਗਾ, ਕਿ 2 ਬਿਲੀਅਨ ਡਾਲਰ ਮੈਂ ਕਹਾਂਗਾ ਜੀ, 4 ਬਣਾਓ ਹਾਸਪਿਟਲ ਇੱਥੇ ਸਟੇਟ ਆਫ ਦੀ ਆਰਟ, ਠੀਕ ਹੈ, 2 ਤਾਂ ਇੱਥੇ ਬਣਾਓ ਜੀ ਟੀ ਏ ਦੇ ਵਿੱਚ ਹਾਸਪਿਟਲ ਵਧੀਆ ਜਾਏ, 6 ਮਹੀਨੇ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਸੇ ਹਰੇਕ ਦੇ ਕੰਮ ਆਉਣਾ, ਸਾਨੂੰ ਹਾਸਪਿਟਲ ਚਾਹੀਦਾ ਵਧੀਆ ਸਟੇਟ ਆਫ ਦੀ ਆਰਟ, 2 GTA ਦੇ ਵਿੱਚ, 1 ਬਣਾਓ ਵੈਂਕੂਵਰ ਦੇ ਵਿੱਚ ਤੇ 1 ਕੈਲਗਰੀ ਚ, ਤੇ ਫਿਰ ਅਸੀਂ 1 ਐਡਮਿੰਟਨ ਵੀ ਬਣਾਉਣਾ ਜਿਹੜੇ ਮੇਨ ਸ਼ਹਿਰ ਹੈ, ਠੀਕ ਹੈ, ਫਿਰ 1 ਮੌਂਟਰੀਅਲ ਵੀ ਬਣਾਵਾਂਗੇ, ਪੈਸਾ ਇੱਥੇ ਲੱਗੇ ਨਾਲ, ਇੰਨੇ ਪੈਸੇ ਦੇ ਵਿੱਚ ਹੀ, ਠੀਕ ਹੈ ਨੀ ਸਰ, ਇੰਨੇ ਪੈਸੇ ਦੇ ਵਿੱਚ ਹੀ ਨਾਲ ਹੀ ਫਿਰ ਮੈਂ ਕਹਾਂਗਾ ਜੀ ਇੱਦਾਂ ਕਰੋ, 2 ਯੂਨੀਵਰਸਿਟੀਆਂ ਹੋਰ ਨਵੀਆਂ ਬਣਾਓ, ਬਿਊਟੀਫੁਲ ਸਟੇਟ ਆਫ ਦੀ ਆਰਟ, ਇਨੋਵੇਸ਼ਨ ਵਾਲੀਆਂ, ਰਿਸਰਚ ਵਾਲੀਆਂ, ਜਿੱਥੇ ਸਾਡੇ ਬੱਚੇ ਪੜ੍ਹਨ। ਸਰ ਇਹ ਜਿਹੜੀਆਂ ਗੱਲਾਂ ਕਰ ਰਹੀ ਹੈ, ਕਿਤੇ ਮੈਂ ਥੋੜੀ ਯੂਨੀਵਰਸਿਟੀ ਪੜ੍ਹਨ ਜਾਣਾ, ਤੇ ਬੰਦੇ ਫਿਰ ਗੁੱਸਾ ਕਰ ਜਾਂਦੇ ਜੀ, ਟਰੂਡੋ ਸਾਹਿਬ ਨੂੰ ਸਵਾਲ ਤੁਸੀਂ ਬਹੁਤ ਪੁੱਛਦੇ ਹੋ, ਵੀ ਯੂਨੀਵਰਸਿਟੀ ਮੈਂ ਪੜ੍ਹਨ ਜਾਣਾ, 2 ਯੂਨੀਵਰਸਿਟੀ 2 ਸਟੇਡੀਅਮ ਚਾਹੀਦੇ ਨੇ, ਠੀਕ ਹੈ, ਯੂਨੀਵਰਸਿਟੀ ਦੀ ਅੱਛੀਆਂ ਬਣਾ ਦਿਓ, ਉਹਦੇ ਵਿੱਚ ਸਟੇਡੀਅਮ ਬਣਾ ਦਿਓ, ਤਾਂ ਕਿ ਬੱਚੇ ਵੀ ਖੇਲਣ ਸਾਡੇ, ਜਦੋਂ ਮੈਚ ਹੋਣ ਬੱਚੇ, ਉਹ ਬੱਚੇ ਦਾ ਸਾਡੇ ਸਾਰੇ ਸਾਰਾ ਦਿਨ ਕੰਪਿਊਟਰ ਲੈਪਟਾਪ ਤੋਂ, ਵੀਡੀਓ ਗੇਮਾਂ ਤੋਂ ਬਾਹਰ ਨਹੀਂ ਨਿਕਲ ਰਹੇ। ਆਪਾਂ ਇੰਡੀਆ ਹੁੰਦੇ ਸੀ, ਸਾਡੇ ਪੇਰੈਂਟਸ ਦੀ ਇੱਕੋ ਪ੍ਰੋਬਲਮ ਸੀ ਵੀ ਸਾਰੇ ਦਿਨ ਤੁਸੀਂ ਗਰਾਊਂਡ 'ਚ ਰਹਿੰਦੇ ਹੋ, ਸਾਰਾ ਦਿਨ ਤੁਸੀਂ ਪਾਰਕ 'ਚ ਰਹਿੰਦੇ ਹੋ, ਵੀ ਖੇਡਣਾ ਕਦੇ ਬੰਦ ਵੀ ਕਰੋ, ਅਸੀਂ ਹਨੇਰਾ ਹੋ ਜਾਂਦਾ ਸੀ, ਆਈ ਐਮ ਸ਼ੋਰ ਗੁਰਦੇਵ ਸਿੰਘ ਜੀ ਤੁਹਾਨੂੰ ਵੀ ਯਾਦ ਹੋਏਗਾ, ਇੱਥੇ ਆ ਕੇ ਵੀ ਮੈਂ, ਅਸੀਂ ਰੀਸੈਂਟਲੀ ਫਰੈਂਡਸ ਇਕੱਠੇ ਹੋਏ ਸੀਗੇ ਤੇ ਰਾਤ ਬਾਹਰ ਨਾ ਅਸੀਂ ਖੇਲਣ ਲੱਗ ਪਏ ਕ੍ਰਿਕਟ, ਠੀਕ ਹੈ, ਤੇ ਹਨੇਰਾ ਹੋ ਗਿਆ, ਅਸੀਂ ਸਟਰੀਟ ਲਾਈਟ ਤੇ ਕ੍ਰਿਕਟ ਖੇਲੀ, ਮੈਂ ਉਹਦੀ ਫੋਟੋ ਵੀ ਖਿੱਚੀ, ਮੈਂ ਪਾਊਂਗਾ ਫੇਸਬੁੱਕ ਤੇ ਵੀ, ਮੈਂ ਕਿਹਾ ਵੀ ਹਨੇਰੇ ਦੇ ਵਿੱਚ ਕ੍ਰਿਕਟ ਜਦੋਂ ਬਾਲ ਤੁਹਾਨੂੰ ਬੜੀ ਘੱਟ ਨਜ਼ਰ ਆਵੇ, ਉਹ ਕ੍ਰਿਕਟ ਖੇਲਣ ਦਾ ਮਜ਼ਾ ਹੀ ਕੁਝ ਹੋਰ ਹੈ, ਆਪਾਂ ਫੁੱਟਬਾਲ ਹੋ ਗਿਆ, ਆਪਣਾ ਕ੍ਰਿਕਟ ਹੋ ਗਿਆ, ਫੀਲਡ ਹਾਕੀ ਹੋ ਗਈ, ਆਪਾਂ ਹਨੇਰੇ ਦੇ ਵਿੱਚ ਵੀ ਖੇਡਦੇ ਸੀ, ਅਸੀਂ ਵਾਪਸ ਨਹੀਂ ਸੀ ਆਉਂਦੇ ਘਰਾਂ, ਸਾਡੇ ਪੇਰੈਂਟਸ ਨੂੰ ਇਹ ਦਿੱਕਤ ਸੀਗੀ ਕਿ ਭਾਈ ਤੁਸੀਂ ਵਾਪਸ ਨਹੀਂ ਆਉਂਦੇ, ਵੀ ਬਸ ਕਰੋ, ਆਓ ਸ਼ਾਵਰ ਲਓ, ਆਪਣਾ ਕੋਈ ਪੜ੍ਹਾਈ ਵੀ ਕਰੋ, ਕੋਈ ਰੋਟੀ ਪਾਣੀ ਖਾਓ, ਇੱਥੇ ਤੇ ਮੈਂ ਉਲਟਾ ਦੇਖਦਾ, ਇੱਥੇ ਸਟੇਡੀਅਮ ਬਣਾਓ, ਬੱਚਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਕੋਈ ਉਹ, ਫਿਰ ਸਾਰਾ ਦਿਨ ਆਹ ਸਕਰੀਨ ਟਾਈਮ ਇੰਨਾ ਵੱਧਦਾ ਚਲਾ ਜਾ ਰਿਹਾ, ਅਮਰੀਕਾ ਦੇ ਵਿੱਚ, ਕੈਨੇਡਾ ਚ ਪਤਾ ਤਾਂ ਕਰੋ, ਮੈਂਟਲ ਹੈਲਥ ਦਾ ਕਿੱਡਾ ਵੱਡਾ ਯੰਗਸਟਰ ਵਾਸਤੇ ਕ੍ਰਾਈਸਿਸ ਆਇਆ। ਰੁਕੋ ਸਰ, ਤੁਸੀਂ ਇੱਕ ਮਿੰਟ, ਗੁਰਦੇਵ ਸਿੰਘ ਜੀ, ਹਰਪਾਲ ਜੀ, ਫਿਰ ਬਨਾਰਸੀ ਸਾਹਿਬ ਦੀ ਵੀ ਕਾਲ ਆ ਗਈ ਹੈ, ਸਭ ਦੀਆਂ ਕਾਲਸ ਲਵਾਂਗੇ, ਲੇਕਿਨ ਪਹਿਲਾਂ ਮੈਨੂੰ ਰਿਕਾਰਡਡ ਬ੍ਰੇਕ ਦਾ ਇਸ਼ਾਰਾ, ਉਸ ਤੋਂ ਬਾਅਦ।
ਥੈਂਕ ਯੂ ਸਰ। ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ?
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧਨ ਹੈ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੀ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟਰ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except that, Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरत हाशमी एंड डॉक्टर इदरीस जुबैर। ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 6473884595, 6473884595।
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो, ता फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदस्सर कोल। तुसी एक घर ते दो कारा दी इंश्योरेंस करवा के इना तो $1,775 दी बचत भी कर सकते हो। हुणे संपर्क करो राजा मुदस्सर नू 6472903773 यानी 647-290-3773।
जायका शर्मा जो कि एक फुल फ्लेज ईटरी है आपके लिए, शर्मा के साथ साथ कबाब, कोफ्ते, फिश, पीटा और राइस, मतलब पूरा जायका होने वाला है। जायका शर्मा आपको प्लेटर्स भी सर्व करते हैं एंड ग्रैंड ओपनिंग की खुशी में 1 जुलाई से लेकर 7 जुलाई तक आपको मिलेगा 30%। जी बिल्कुल, 30% का डिस्काउंट। तो किस बात का इंतजार है, जल्दी जल्दी पहुँचिए 10510 टॉरब्रम रोड, मेजर इंटरसेक्शन टॉरब्रम एंड सैंडलवुड, ब्रैम्पटन, एशियन फूड सेंटर वाले प्लाजे में। कोई भी जानकारी आपको चाहिए, आप कॉल कर सकते हैं जायका शर्मा को 9052308899 पे, 9052308899 पे।
Remington Homes ने अनाउंस करता है रिलीज ऑफ 3-स्टोरी टाउन एट द ब्राइट साइड एट मेपल विलेज इन ब्रैम्पटन। चाहे तुसी न्यू होम बायर हो या फिर इन्वेस्टमेंट पर्पसेस ले बाय करना चाहते हो, ता ए होम ऑफर कर देने सारी कन्वीनियंस जो कि तुसी एक्सपेक्ट कर सकते हो फ्रॉम रिमिंगटन होम। तुहाडी पसंद नु ध्यान च रखदे हां, अप टू 2200 स्क्वेयर फीट लिविंग स्पेस, डबल कार गराज अते स्पेशियस इंटीरियर एंड एक्सटीरियर लिविंग एरियाज डिजाइन किए गए हैं। व्हाट नॉट टू लव अबाउट द ब्राइट साइड, राइट? कन्वीनियंटली लोकेटेड है 410 दे नेड़े एंड सारी फैमिली दे कन्वीनियंस लई पार्क, शॉपिंग प्लाजा, स्कूल एंड रिक्रिएशन एरियाज भी हैं। होर जानकारी लई विजिट करो remingtonhomes.com, दैट इज remingtonhomes.com।
सोच रहे इस वीकेंड ब्रेकफास्ट कहाँ किया जाए? वेल, लुक नो फर्दर, इंडिया टेस्ट ब्राम्सन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए, अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्राम्सन, कॉल देम नाउ एट 9054505959 पे, दैट इज 9054505959 पे।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਤੁਸੀਂ ਸੁਣ ਰਹੇ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ। ਸਾਡੇ ਨਾਲ ਜੁੜੇ ਹੋਏ ਨੇ ਸਿਮਰਨ ਫਰੋਮ ਸੋਫਾ ਸਟੂਡੀਓ। ਵੈਲਕਮ ਟੂ ਰੇਡੀਓ ਵਾਇਸ ਸਿਮਰਨ ਜੀ।
ਜੀ, ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ, ਆਪਣੇ ਫਰਨੀਚਰ ਬਾਰੇ ਦੱਸੋ, ਕੀ ਵਧੀਆ ਵਧੀਆ ਆਫਰਸ ਲੈ ਕੇ ਆਏ ਹੋ ਸਾਡੇ ਲਿਸਨਰਸ ਲਈ, ਪਲੀਜ਼।
ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਿਮਰਨ ਬਾਈ ਸੋਫਾ ਸਟੂਡੀਓ ਤੋਂ, ਬਾਈ ਸਦਨਦੀਪ ਜੀ ਤੋਂ ਗੱਲ ਕਰ ਰਹੀ ਹਾਂ ਜੀ। ਸਾਡੀ ਲੋਕੇਸ਼ਨ ਹੈ ਜੀ 8550 ਟੋਰਨਮ ਰੋਡ, ਯੂਨਿਟ ਨੰਬਰ 1, 50 Torbram Road, Unit Number 1, Brampton ਦੇ ਵਿੱਚ ਜਿਹੜੇ ਕਿ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ ਤੇ ਹੈ ਜੀ। ਅਸੀਂ ਇੱਥੇ ਜੀ ਕਸਟਮ ਮੇਡ ਸੋਫੇ ਜਿਹੜੇ ਕਿ ਆਪਣੇ ਕਸਟਮਰ ਨੂੰ ਬਹੁਤ ਹੀ ਵਧੀਆ ਤੇ ਸ਼ਾਨਦਾਰ ਕੁਆਲਿਟੀ ਦੇ ਕਸਟਮ ਮੇਡ ਸੋਫੇ ਤਿਆਰ ਕਰਕੇ ਦਿੰਦੇ ਹਾਂ ਆਪਣੇ ਕਸਟਮਰਸ ਲਈ। ਉਸ ਦੇ ਵਿੱਚ ਤੁਸੀਂ ਆਪਣੇ ਐਲ ਸ਼ੇਪ, ਯੂ ਸ਼ੇਪ, ਸੈਕਸ਼ਨਲ ਕੋਈ ਵੀ ਸੋਫਾ ਤੁਸੀਂ ਆਪਣੇ ਘਰ ਲਈ ਬਣਵਾ ਸਕਦੇ ਹੋ ਤੇ ਆਪਣੀ ਮਨਪਸੰਦ ਫੈਬਰਿਕ ਦੇ ਵਿੱਚ, ਲੈਦਰ ਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ। ਆਰਮਸ ਚਾਹੀਦੀਆਂ ਜਿਸ ਤਰ੍ਹਾਂ ਦੀਆਂ ਵੀ ਤੁਹਾਨੂੰ, ਲੈਗਸ ਜਿਸ ਟਾਈਪ ਦੀ ਚਾਹੀਦੀ ਹੈ ਸਭ ਮਿਲਣਗੇ। ਤੇ ਪਲੱਸ ਅਸੀਂ ਆਪਣੇ ਕਸਟਮਰਸ ਦੀ ਕੁਆਲਿਟੀ ਜਿਹੜੀ ਕਿ ਇੰਸ਼ੋਰੈਂਸ ਦਿੰਦੇ ਹਾਂ ਉਹ ਵੀ ਓਨ ਰਿਟਨ ਜਿਹੜੀ ਕਿ ਪੇਪਰ ਤੇ ਅਸੀਂ ਲਿਖ ਕੇ ਦਿੰਦੇ ਹਾਂ, 10 ਸਾਲ ਦੀ ਫਰੇਮ ਦੀ, 10 ਸਾਲ ਦੀ ਸਪਰਿੰਗ ਦੀ ਤੇ 5 ਸਾਲ ਜਿਹੜੀ ਕਿ ਫੋਮ ਦੀ ਵਾਰੰਟੀ ਅਸੀਂ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਦੇ ਹਾਂ। ਤਾਂ ਕਿ ਤੁਹਾਡਾ ਜਿਹੜਾ ਸੋਫਾ, ਮੇਕ ਸ਼ੋਰ ਕਰਦੇ ਹਾਂ ਕਿ ਤੁਹਾਡੇ ਸੋਫੇ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਵਧੀਆ ਹੋਵੇ ਤੇ ਤੁਹਾਡਾ ਜਿਹੜਾ ਸੋਫਾ ਕਿ ਲੌਂਗ ਲਾਸਟਿੰਗ ਚੱਲੇ। ਸੋ ਇਸ ਲਈ ਅਸੀਂ ਰਿਟਰਨ ਤੇ ਪਲੱਸ ਕੁਆਲਿਟੀ ਇੰਸ਼ੋਰੈਂਸ ਕਰਕੇ ਹੀ ਤੁਹਾਡੇ ਘਰ ਦੇ ਵਿੱਚ ਸੋਫਾ ਪਹੁੰਚਦਾ ਕਰਦੇ ਹਾਂ। ਸੋ ਇਸ ਇੰਸ਼ੋਰੈਂਸ ਲਈ ਸਾਡੇ ਜਿਹੜੇ ਕਿ ਮੇਨ ਨੇ ਓਨਰ ਸਗਨਦੀਪ ਜੀ, ਉਹ ਬਿਲਕੁਲ ਧਿਆਨ ਦਿੰਦੇ ਨੇ, ਤਵੱਜੋ ਦਿੰਦੇ ਨੇ ਤਾਂ ਕਿ ਜਿਹੜਾ ਕਿ ਸੋਫਾ ਆਪਣੇ ਕਸਟਮਰ ਤੇ ਕਰ ਜਾਵੇ ਤੇ ਉਹਨਾਂ ਦੇ ਲਿਵਿੰਗ ਏਰੀਆ ਨੂੰ ਇਨਹਾਂਸ ਕਰੇ ਤੇ ਪਲੱਸ ਲੌਂਗ ਲਾਸਟਿੰਗ ਰਨ ਕਰੇ। ਸੋ ਆਪਣੇ ਕਸਟਮਰਸ ਲਈ ਅਸੀਂ ਕੈਨੇਡਾ ਵਾਈਡ ਡਿਲੀਵਰੀ ਦੀ ਆਪਸ਼ਨ ਪ੍ਰੋਵਾਈਡ ਕਰਦੇ ਹਾਂ। ਚਾਹੇ ਤੁਸੀਂ ਕਿਸੇ ਵੀ ਹੋ, ਮੈਨੀਟੋਬਾ ਹੋ, ਸਕੈਚੁਅਨ ਹੋ, ਬ੍ਰਿਟਿਸ਼ ਕੋਲੰਬੀਆ ਹੋ, ਪ੍ਰਿੰਸ ਐਡਵਰਡ ਹੋ, ਨੋਵਾ ਸਕੋਸ਼ੀਆ ਹੋ, ਐਨੀਵੇਅਰ ਕਿਤੇ ਵੀ ਤੁਸੀਂ ਕੈਨੇਡਾ ਦੇ ਵਿੱਚ ਹੋ, ਤੁਸੀਂ ਓਨ ਫੋਨ ਕਾਲ ਤੇ ਤੁਸੀਂ ਆਪਣਾ ਸੋਫਾ ਆਪਣੇ ਘਰ ਦੇ ਵਿੱਚ ਡਿਲੀਵਰ ਕਰਵਾ ਸਕਦੇ ਹੋ। ਸਾਡੀ ਵੈਬਸਾਈਟ ਹੈ ਜੀ sofastudio.ca, ਜਿੱਥੇ ਕਿ ਵਿਜਿਟ ਕਰਕੇ ਤੁਸੀਂ ਆਪਣੇ ਮਨ ਪਸੰਦ ਡਿਜ਼ਾਇਨ ਦਾ ਸੋਫਾ ਪ੍ਰਪੇਅਰ ਕਰਵਾ ਸਕਦੇ ਹੋ ਸਾਡੇ ਕੋਲ। ਤੇ ਅਸੀਂ ਆਪਣੇ ਕਸਟਮਰਸ ਨੂੰ ਬਿਲਕੁਲ EMI ਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ। ਐਂਡ ਤੇ ਤੁਸੀਂ ਸਾਨੂੰ 905-799-8877, 905-799-8870 ਤੇ ਕਾਲ ਕਰਕੇ ਅਗਰ ਕੋਈ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਪ੍ਰਾਪਤ ਕਰ ਸਕਦੇ ਹੋ। ਐਨੀ ਟਾਈਮ ਅਸੀਂ ਮੰਡੇ ਟੂ ਸੰਡੇ ਆਪਣੇ ਕਸਟਮਰ ਲਈ ਅਵੇਲੇਬਲ ਹਾਂ ਜੀ। 905-799-8877, 905-799-8870 ਤੇ ਸਾਡੀ ਲੋਕੇਸ਼ਨ ਹੈ ਜੀ 8550 ਟੋਰਨਮ ਰੋਡ, ਯੂਨਿਟ ਨੰਬਰ 1, 8550 ਟੋਰਨਮ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ, ਤੇ ਟੋਰਨਮ ਐਂਡ ਕਲਾਰਕ ਇੰਟਰਸੈਕਸ਼ਨ ਦੇ ਨੀਅਰ ਆ। ਸਟੋਰ ਤੇ ਵਿਜਿਟ ਕਰੋ, ਆਪਣੇ ਮਨ ਪਸੰਦ ਸੋਫੇ ਦਾ ਡਿਜ਼ਾਇਨ ਸਿਲੈਕਟ ਕਰੋ, ਕੁਆਲਿਟੀ ਇੰਸ਼ੋਰ ਕਰੋ, ਚੈੱਕ ਕਰੋ ਤੇ ਆਪਣੇ ਘਰ ਵਿੱਚ ਬਹੁਤ ਹੀ ਖੂਬਸੂਰਤ ਤੇ ਕਸਟਮ ਮੇਡ ਸੋਫਾ ਲੈ ਕੇ ਜਾਓ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇੱਕ ਵਾਰ ਜ਼ਰੂਰ ਵਿਜਿਟ ਕਰਿਓ ਜੀ, 8550 ਟੋਰਨਮ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ, 905-799-8870, 905-799-8877। ਥੈਂਕ ਯੂ,
ਥੈਂਕ ਯੂ, ਥੈਂਕ ਯੂ ਸੋ ਮਚ ਸਿਮਰਨ ਜੀ। ਬਿਲਕੁਲ ਸਾਰੇ ਲਿਸਨਰਸ ਨੂੰ ਦੱਸ ਦਈਏ, ਵਧੀਆ ਵਧੀਆ ਸੋਫੇ ਲੈਣਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਸੋਫਾ ਸਟੂਡੀਓ ਤੁਸੀਂ ਪਹੁੰਚਣਾ ਹੈ। ਇੱਕ ਵਾਰੀ ਆਪਣਾ ਨੰਬਰ ਦੁਬਾਰਾ ਦੱਸ ਦਿਓ ਜੀ।
ਜੀ ਬਿਲਕੁਲ, ਨੰਬਰ ਨੋਟ ਕਰ ਲਓ ਜੀ, 905-799-8870, 905-799-8877, 905-799-8877।
ਬਹੁਤ ਬਹੁਤ ਸ਼ੁਕਰੀਆ ਆਪਕਾ। ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ, ਪੰਜਾਬੀ ਸਭ ਜ਼ਿਆਦਾ ਸ਼ੀਫ ਹੋਤੇ ਹੈ। ਯਾਦ ਹੈ ਆਪਕੋ 4 ਸਾਲ ਆਪਨੇ ਮੁਝੇ ਕਿਆ ਕਹਾ ਥਾ, ਕਿਆ ਕਹਾ ਥਾ ਆਪਕੋ, ਜੋ ਵਾਇਲੈਂਸ ਨਹੀਂ ਪਸੰਦ। ਤਾਂ ਮੈਂ ਇਹ ਕਹਿਤਾ ਹੂੰ, ਪੰਜਾਬੀ ਹਾਰਡ ਵਰਕਰ ਵੀ ਹੋਤੇ ਹੈ, ਮੈਂ ਵੀ ਪੰਜਾਬੀ, ਆਪ ਵੀ ਪੰਜਾਬੀ, ਉਹ ਪੰਜਾਬੀ ਸਭ ਜ਼ਿਆਦਾ ਸ਼ੀਫ ਹੋਤੇ ਹੈ, ਯਕੀਨ ਕੀਜੀਏ। ਅਬ ਮੈਂ ਤਮਾਮ ਕ੍ਰਿਕਟ ਕੇ ਬਾਜ਼ੀਓਂ ਕੋ ਮੁਬਾਰਕਬਾਦ ਦੇਣਾ ਚਾਹਤਾ ਹੂੰ ਕਿ ਉਨ੍ਹੋਂਨੇ ਇੰਜਾ ਕੋ ਜਿਤਾ ਕਰ ਕਮਾਲ ਕਰ ਦਿਆ। ਜੀਤ ਤੋ ਜੀਤ ਹੋਤੀ ਹੈ, ਜੀਤ ਤੋ ਜੀਤ ਹੋਤੀ ਹੈ, ਮਿਲਣ ਕੇ ਗੀਤ ਹੋਤੀ ਹੈ, ਮਿਲਣ ਕੇ ਗੀਤ ਹੋਤੀ ਹੈ, ਦੋਸਤੀ ਮੇਂ ਪ੍ਰੀਤ ਹੋਤੀ ਹੈ, ਦੋਸਤੀ ਮੇਂ प्रीत होती है और नौकरजबा हर संगीत होती है। नौकरजबा हर संगीत होती है, खेल की ये रीत होती है, खेल की ये रीत होती है और ये सबकी उम्मीद होती है, ये सबकी उम्मीद होती है। मैंने दिन तक गजल लिखी लेकिन यकीन कीजिए जितने भाई, मैंने इंडिया की जीत के बारे में जो गजल जो ये किताब लिखा है ये अपनी जगह पर है। आज का हर काम कल पर टालना अच्छा नहीं, आज का हर काम कल पर टालना अच्छा नहीं, फसल पकने ही से पहले काटना अच्छा नहीं, फसल पकने ही से पहले काटना अच्छा नहीं। डूबने वालों जरा कश्ती को भी तो देख लो, डूबने वालों जरा कश्ती को भी तो देख लो। आज दिन हरगिज न कहना ना खुदा अच्छा नहीं, आज दिन हरगिज न कहना ना खुदा अच्छा नहीं। अब तो सवाल इंडिया के बारे में और पाकिस्तान, पाकिस्तान में इनकम टैक्स कल से चढ़ गया है और वो पाकिस्तान के फाइनेंस मिनिस्टर ने 6 मिलियन का फिर मुतालबा कर दिया है आईसीआईसी पर। आपके याद सुनना चाहेंगे दोनों ममालिक में मिनोरिटी हुकूमत है, ये बताइए कि कब तक चलेंगे, कहां तक चलेंगे। इस वीकेंड में हम आपका प्रोग्राम फूल फ्राइट और सुबह हैप्पीनेस के बाद में और शाम का रिपीट देख रहे थे। आपने कमाल किया, आपने समुद्र को कूदने बंद नहीं किया, समुद्र को चिड्डू में बंद कर दिया, चिड्डू में हैप्पीनेस के बारे में कमाल के बाद। मेरे टन सवाल हैप्पीनेस क्या दौलत से आती है या तालीम से आती है या तरबियत से आती है? मैं और आपके बारे में लोगों को खौतिन का क्या कहना सुन लीजिए, मैं कह देता हूँ आप शर्माते बहुत हैं और मुस्कुराते कम हैं और यही आपकी तरक्की कराता है। और मैं इसमें एक बार फिर ऐड करूंगा, आपको तरबियत आपकी माँ की है, यकीन कीजिए आपकी माँ की तरबियत है। उन्होंने आपसे कहा था और आपने हम लोगों को बताया था कि किसी का बेटा दिल न तोड़े, वो ही दीजिए कि आप तक दे, यकीन कीजिए आपकी वादा जब भी आए मेरी तरफ से सलाम पेश कर दीजिएगा। बाकी हम आपकी राय सुनने के लिए बहुत ताविश में रहते हैं। आप बताइए कि आप क्या कहना चाहते हैं अपने बारे में और हेल्थ के बारे में और क्या कहना चाहें, तालीम तरबियत और दौलत तीनों के बता दीजिए कि किसके बारे में आप ज्यादा कहना चाहेंगे। पर इनकी बात करने दी, खुदा हाफिज, खुदा हाफिज,
खुदा हाफिज मुनासी साहब, खुदा हाफिज। पहले तो तालीम तरबियत और पैसे, या हम जब हम बात करते हैं इनकी या हैसियत की बात करते हैं तो इसमें जो मेरे मुताबिक सबसे ज्यादा अगर एक चीज पिक करनी है तो वो तरबियत है। तालीम भी बहुत जरूरी है लेकिन तरबियत उससे भी ज्यादा जरूरी है कि प्रॉपर जो ग्रूमिंग हो, प्रॉपर जो हमें बताया जाए कि बड़ों की रिस्पेक्ट करनी है, हमेशा हमेशा काइंडनेस, कंपैशन, लव। और मैं ये समझता हूं कि अगर आज मैं एक मिनट के लिए अगर मैंने इंजीनियरिंग की क्लास ना भी ली होती तो लिया तो अच्छा है। अगर आप, मैं तो पहले कहता हूं तालीम को, एजुकेशन को मैं बहुत इंपॉर्टेंस देता हूं लेकिन तरबियत को इसलिए उससे भी ज्यादा देता हूं क्योंकि अगर हम पढ़ लिख कर भी, हमने पढ़ाई कर ली, एजुकेशन ले ली, अगर हमने बड़ों की रिस्पेक्ट ना की, अगर हम ये ना समझ सके कि काइंडनेस, कंपैशन, लव, ये कितनी वैल्यूएबल चीजें हैं। मैं उसको आपकी उस बात से भी जोड़ देता हूं, बहुत शुक्रिया, हाथ जोड़ के आपका शुक्रिया कि आप फूड फॉर थॉट पसंद करते हैं। वो एक ऐसा प्रोग्राम है जिसमें कि मैं ये समझता हूं कि सियासत दूर, इकोनॉमी, पॉलिटिक्स, हर चीज से दूर है वो। उसमें जब हम बात हैप्पीनेस की करते हैं, इस वीकेंड पे सक्सेस के ऊपर भी था कि सक्सेस क्या है लाइफ में, और ज्यादातर लोगों ने यही सोचा था कि भी जब हम हैप्पीनेस की बात करेंगे, सक्सेस की बात करेंगे तो उसमें यही बात। और मेरे फ्रेंड्स आए हुए थे, मैं ये भी जिक्र कर दूं कि इस वीकेंड कैनेडा डे पे आई हैड, जो हम फ्रेंड्स इकट्ठे 30-35 साल से हैं, तो हमारे यहाँ पर भी यही टॉपिक आया कि वी आर ऑलमोस्ट ऑल ऑफ अस आर इन आर फिफ्टीज, या तो हम कोई हमारे में से 51 है, कोई 49 है, कोई 50 है, तो हम इस एज ग्रुप में हैं। और हमारी जो बेटर हाफ्स हैं, यानी कि हमारी जो वाइव्स हैं, वो भी सारी आज 47, 48, वो भी सारी इस एज ग्रुप में है, 45 to 47, 48 की एज ग्रुप में है। तो हम फ्रेंड्स भी इकट्ठे होकर बनारसी साहब यही बात कर रहे थे कि अब यहां से आगे हमें जिंदगी में क्या करना चाहिए, ठीक है। तो एक तो सबसे पहले हमने ये कहा कि भाई काम जो है वो तो चलता रहेगा, पर काम के साथ साथ हमें थोड़ा सा अपनी जो हॉबीज हैं या और कोई अच्छा काम करना चाहिए। लेकिन उसमें मेन बात ये भी निकल के आई कि हमें ये भी सोचना चाहिए कि व्हाट इज द पर्पस ऑफ आवर लाइफ, या क्या हमने लाइफ को कुछ मीनिंगफुल बनाया। हम सब अब लगभग हमारे सबका दाल फुल्का चल रहा है, हम जितने भी फ्रेंड्स हैं जो आज से हम यहां 25 साल पहले आए हैं, कोई 24 साल पहले आया है, कोई 25 साल, कोई 20 साल पहले आया, तो हम सब वहां से इकट्ठे एक जगह जॉब करते थे, हम सब इकट्ठे आए यहां पे, दो चार पांच साल का वकवा लगा लो, या जैसे नैनपाल है, मेरा और नैनपाल का हार्डली 2 महीने का वकवा है। तो हम बैठ के ये बात कर रहे थे कि हाउ कैन वी नाउ गिव बैक टू द कम्युनिटी। अब हमें भी सोचना चाहिए, हमारा तो दाल फुल्का सब कब चलने लग पड़ा है, ठीक है नहीं, सबने हमने उस टाइम पे आके घर भी ले लिए, कोई जॉब कर ली, उन्होंने जॉब से अच्छी सेविंग्स कर ली, बच्चे पढ़ लिख गए, शादियां भी होनी शुरू हो गई। लेकिन अब मेन मुद्दा तो अब ये है कि अब भाई हमने अपनी लाइफ को मीनिंगफुल कैसे बनाना है, अगर हमें पर्पस ऑफ लाइफ नहीं मिलता।
कहूंगा एक बात मैं आपसे कहूंगा, छोटी बच्ची की निकाह होने वाला है, आप अभी भी मधु हैं, आप अभी भी मधु हैं, वो जर्नलिस्ट भी है, यहीं से पढ़ी है, यहीं पैदा हुई है। मैं टेलीफोन पे फिल्म करता रहा हूँ कि जसवीर जसवीर जसवा इज इन्वाइटेड टू कम एंड अटेंड माय वेल सिस्टर माय डॉटर वेडिंग। अभी से कर रहा हूँ, आप इतने भाईजू शख्स हैं, आप इतने अच्छे शख्स हैं, और यकीन कीजिए, और जो खातिन का राय है ना आपके बारे में बता देता हूँ कि आप शर्मीले हैं, आप बहुत कम बोलते हैं, और आप तरक्की पसंद हैं, और मैं इस बात की तायद करता हूँ। ऐसे क्या कहूँ सोशियोलॉजिस्ट, आप बहुत उमदा शख्स हैं, और मैं यकीन कीजिए आज मैंने काफी देर इंतजार किया, मैं अपने किसी का इंतजार नहीं करता, लेकिन आपकी बातें इतनी दिलचस्प होती हैं, इतनी उमदा होती हैं कि इंतजार करने का वक्त भी नहीं होता, इंतजार करना पड़ता है। तो मैं आपको भी इन्वाइट कर रहा हूँ कि आप बहुत शरीफ इंसान है, बहुत बाहर इंसान है, और बहुत अच्छी तरबियत के हासिल की है। आपकी वालदा को मैं सलाम करता हूँ, सलाम।
बहुत शुक्रिया आपका मुनासी साहब फॉर ऑल द काइंड वर्ड। बाकी मैं भी बस यही कहूंगा कि मैं भी एक आम इंसान ही हूँ, और मेरे अंदर भी अपने अंदर बहुत सारे चैलेंजेस हैं। हाँ, ये चीज जरूर है कि हमें, जो मैं सोचता हूँ कि हमें ज्यादातर जो हमारी कोशिश होनी चाहिए, ठीक है नहीं, हमारी जो कोशिश होनी चाहिए कि वी शुड बी वाइब्रेटिंग। जो आज पहले तानिया जी भी गल कर रही थी, तानिया जी तुसी भी आज गल कर रहे थे ना, वो साड़ी जिहड़ी वाइब्रेशन की गल बहुत वधिया तुसी भी गल कीती, मैं थोड़ी गल नूं बनारसी साहब की गल नाल जोड़ दिना है कि साड़ियां जिहड़ियां वाइब्रेशन होनी चाहिए ना, मोस्ट ऑफ द टाइम साड़ी कोशिश होनी चाहिए है कि दे शुड बी इन हारमोनी, ब्लिस, पीस, काइंडनेस, लव। तो नो डाउट असी भी इंसान है, कदे कदे साड़ियां वाइब्रेशन भी एंगर दियां भी हो सकती हैं, जिन्हों से गुस्सा कह सकते हैं, कदे साडे अंदर जेलसी भी हो सकती है, जदों साडे अंदर गुस्सा है, जेलसी है, या साडे अंदर कोई भी होर चीज है, असी भी इंसान है, तो वो वाइब्रेशंस असी देन वी आर मिटिंग सर्टन वाइब्रेशंस। जदों इंसान गुस्से च है तो चंगियां वाइब्रेशन तो नहीं मिट कर रहा ना, जदों इंसान जेलसी दे विच है तो चंगियां वाइब्रेशन तो नहीं मिट कर रहा। सो वो भी होणगियां, क्योंकि इंसान है, वो घट हो, ज्यादातर असी साडी जिहड़ियां वाइब्रेशन होनी चाहिए ने, ज्यादातर असी उस जोन दे विच रहिए कि जदों असी लव, काइंडनेस, पीस, कंपैशन, उस जोन दे विच ज्यादातर रहिए, बस यही साडी जिहड़ी कोशिश है वो होनी चाहिए है। एक चीज होर मैं इत्थे कन्फेस करांगा कि जदों, हां जी हां जी, गो अहेड गो अहेड, हां जी,
टॉलरेंस के बारे में आप बयान कीजिए। टॉलरेंस ह्यूमन बीइंग गलत इंसान से होती है, और खुदा से तो नाउजुबिल नहीं हो सकती, या टॉलरेंस होनी चाहिए। आपने मैं जैसे संग दिल को टॉलरेंट कर दिया, यकीन दिए चार साल पहले आपने जो मुझे तंगी दी थी वही मैं करता हूँ। मेरी वाइफ हैरान है, मेरे बच्चे, जैसे आप बदल कैसे गए? मैं क्या कहता हूँ, ये कहता हूँ कि जैसे इन्हें मुझे बदल दिया। ये मैं अलदीलान बात कर रहा हूँ कि जैसे इन्हें मुझे जैसे शख्स को शायर को बदल दिया। मैं ऐसी ऐसी खबर कह देता हूँ, ऐसे ऐसे गिर लिख देता हूँ कि आप सुनते हैं, और आपने कभी मना नहीं किया और किसी भी शख्स ने मना नहीं किया। और पंजाबी तो मेरी खुदा की कसम बहुत इज्जत करते हैं, मैं आपको बता नहीं सकता। और मेरे दिल से दुआएं निकलती हैं आपके लिए, जितनी भी मेरे दिल से दुआएं निकलती हैं आपके लिए। आप इतने नेक इंसान हैं, और मैं ये कभी नहीं आप कहूंगा कि आपने रोका मुझे बयान देने से। मैं बात भी सही करता हूँ और आपने बदल देते हैं। इसीलिए कहते हैं कि अच्छे स्कूल में पढ़ना, अच्छे क्लास में पढ़ना, पढ़ाना या पढ़ना बहुत इलम की बात होती है, बहुत किस्मत लेने की बात होती है कि मैं आपके साथ मुंसलिक हूँ और आपने लोगों को बदल दिया है। इलम कर दीजिए, अमल कर दीजिए, दोनों हम इलम अमल से जिंदगी बनती है, जन्नत भी जहन्नम भी। ये गल अब क्या पढ़ूंगा कि वो भी लोग हैं, आप इंतजार कर रहे हैं आपका सवाल करने के लिए। लेकिन आप दस अपनी सेहत का ख्याल रखें, आप कम काम कम किया करें ताकि उम्र लंबी उम्र हो आपकी, लंबी हो। और यकीन कीजिए आपका साथ बात करना, आपके साथ मिलना, आपके साथ काफी पीना, ये एक किस्म की बात है। मेरे में अभी तक वो सिफत नहीं आई। मैं शायरी हूँ, शायरी करता हूँ, लेकिन मैं वो इलम नहीं है जो आपके पास है। मैं ये ऐलान करता हूँ, बात करने दीजिए।
थैंक यू बनारसी साहब, फिर आपका हाथ जोड़ के बहुत बहुत शुक्रिया। आप इतना प्यार देते हैं, आप इतनी रिस्पेक्ट देते हैं, आपका बहुत बहुत शुक्रिया। बड़े भाई हैं, हम आपसे बहुत कुछ सीखते हैं। हम हरेक से जो भी हमारे आसपास होता है उनसे हरेक से बहुत कुछ लर्न कर सकते हैं। और सो आपका बहुत बहुत शुक्रिया। आपने बात की पंजाबी की, तो मैं ये बात जो पहले भी कहने जा रहा था, मैं ये बात जरूर ऑन एयर कन्फेस करता हूँ कि जब मैं इंडिया में था तो मैं सोचता था कि पंजाबी हम ही लोग हैं, कि मतलब हम ही लोग इन द सेंस भी असी जो पंजाब चो हैं। नो डाउट दिल्ली में भी पंजाबी रहते हैं और बड़ी जगह पंजाबी रहते हैं, तो मैं सोचता सीगा भी पंजाबी असी हैगे हैं। तो जब असी इत्थे आए हैं तो फिर असी देखिया कि भाई जेड़े लोग पाकिस्तान तो हैगे ने तो वो भी पंजाबी हैगे ने। तो इन द सेंस आप मेरी इसको शैलो सोच कह लीजिए, जब मैं आया था कनाडा तब इतनी एक्सपोजर नहीं था ना, जो एक्सपोजर नहीं था, जानकारी इतनी ज्यादा नहीं थी, तो मैं सोचता था भी पंजाबी का मतलब सिख है या वो हिंदू जो पंजाब में या दिल्ली में के रहते हैं। तो मतलब हिंदू सिख ही बेसिकली पंजाबी है। तो जब मैं यहां आया तो मैंने देखा भी जो लोग पाकिस्तान से आए वो भी पंजाबी बोलते हैं, वो भी पंजाबी खाना खाते, वो भी पंजाबी है। फिर मैं इधर से पता लगा तो कहते जनाब थोड़े उत्थे मैं याद है कि पंजाबी नहीं असी भी बसते हैं पंजाबी। तो फिर मैं आइडिया होया भी साढ़े इंडिया के तीन करोड़ साढ़े तीन करोड़ ला लांगे, या चलो नहीं भी गिनती जो बड़ी भी मनी है तो चार करोड़ हो जाएंगे, पर तीन चार करोड़ के पंजाबी वह पाकिस्तान के 12 करोड़ पंजाबी है और सारे मुस्लिम पंजाबी है, इस्लाम नू फॉलो करते हैं। तो मैं कहता सी भी शायद असी वो पंजाबी है भी जेडे सिख या हिंदू है। वो बाद च पता लगा भी भाई साहब तुसी सिख या हिंदू टोटल भी ला लो सारे इंडिया के, जिन्हें भी सिख हिंदू तुसी तो 3-4 करोड़ होंगे, पंजाबी तो असी इतने 10-12 करोड़ असी पंजाबी है। मैं अच्छा भी सारा सिलसिला मैनू इतने आके पता लगा, तो बहुत मैं शुक्रिया करदा। तुसी गल टॉलरेंस की कीती है, सारी गल ही टॉलरेंस की है सर। थैंक यू बनारसी साहब, बहुत थोड़ा धन्यवाद। अगली कॉल वाल वक्त बदल तो पहला मैं इशारा है कि साढ़े हाँ जी हाँ जी सॉरी आप कुछ कह रहे थे, फिर आप कह ले फटाफट, फिर हम हरपाल जी से भी बात करनी
है। मैं पंजाबी हाँ, मैं लाहौरिया, मैं पंजाबी बोलता, पंजाबी शायर हाँ, यकीन करो पंजाबी जुबान शेर करना आसान नहीं है। साड़ी जुबान ठीक है और चंगा है, कहते असी गलां करांगे शहर दियां जिले लिखदियां ने पूरियां शहर दियां, किन्ने लोग प्यासे मर गए, किन्ने लोग प्यासे मर गए गलां कर दे नहर दियां, को कह के दे देखे ए पंजाबी जुबान ते फखर कर दे। मैं पंजाबी हां, मेरे बच्चे पंजाबी हां, मेनू सरदारनी है जी, फिर डॉक्टर है, ਜਿੰਨੀ ਉਸੀ ਉਹ ਲਾਹੌਰ ਪਹਿਲਾਂ ਓਨੀ ਉਸੀ ਕੋਈ ਨਹੀਂ ਦੇਖੀ ਮੈਂ ਪੰਜਾਬੀ ਨੂੰ ਸਮਝੇ ਕੀ ਉਹ ਭਾਜੀ ਪੰਜਾਬੀ ਪੰਜਾਬ ਸ਼ੁਰੂ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਨਹੀਂ ਨਾ ਮੇਰੀ ਨੂੰ ਮੈਨੂੰ ਕਹਿੰਦੀ ਹੈ ਕਿ ਜਾਈ ਜਾ ਕੇ ਨਮਾਜ਼ ਪੜਿਆ ਕਰੋ ਸਰਦਾਨੀ ਹੋ ਕੇ ਮੈਨੂੰ ਕਹਿੰਦੀ ਹੈ ਕਿ ਜਾਈ ਨਮਾਜ਼ ਪੜਿਆ ਕਰੋ ਹੋਰ ਕੀ ਸਮਝਾਂ ਕਹੋਗੇ ਕੀ ਕਰਾਂਗਾ ਮੈਂ ਤੇ ਦਰਨਾ ਕਿਹਾ ਹੈ ਤੂੰ ਮੈਨੂੰ ਕਹਿ ਹਾਂਜੀ ਜਾਈ ਰੱਬ ਸਾਹਿਬ ਦਾ ਹੀ ਬਰਾਬਰ ਹੈ ਯਕੀਨ ਕਰ ਪੰਜਾਬੀ ਪੜ੍ਹੀ ਵਾਲੀ ਕੌਮ ਹੈ ਪੜ੍ਹੀ ਕੌਮ ਹੈ ਪੜ੍ਹੀ ਇਹ ਜ਼ੁਬਾਨ ਹੀ ਨਹੀਂ ਕਿਰਦਾਰ ਅੱਜ ਤੱਕ ਮੇਰੇ ਕਮਰੇ ਚ ਬਗੈਰ ਚੁੰਨੀ ਦੇ ਨਹੀਂ ਐਂਟਰ ਹੋਈ ਮੈਨੂੰ ਬਗੈਰ ਚ ਮੇਰੀ ਵਾਈਫ ਮੇਰੇ ਬੱਚਿਆਂ ਆ ਜਾਣਗੇ ਲੇਕਿਨ ਮੇਰੀ ਨੂੰ ਬਗੈਰ ਚੁੰਨੀ ਦੇ ਮੇਰੇ ਕਮਰੇ ਚ ਨਹੀਂ ਆਉਂਦੀ ਤੁਸੀਂ ਸਮਝਦੇ ਹੋ ਪੰਜਾਬੀਆਂ ਨੂੰ ਪੰਜਾਬੀ ਮਾਏ ਨਾਲ ਜਨਤਾ ਮਾਏ ਨਾਲ ਖਵਾਤੀਨ ਔਰਤਾਂ ਨੇ ਯਕੀਨ ਕਰੋ ਪੰਜਾਬੀਆਂ ਦਾ ਮੰਗਣ ਦਾ ਆਕਾਸ਼ ਮੇਰੀ ਹੋਰ ਬੱਚੇ ਹੁੰਦੇ ਤੇ ਪੰਜਾਬੀਆਂ ਦਾ ਮੈਂ ਸ਼ੁਕਰ ਕਰਦਾ ਹਾਂ ਕਿ ਮੈਂ ਪੰਜਾਬੀ ਹਾਂ ਬਸ ਇੰਨਾ ਕਰਦਾ ਬਾਕੀ
ਬਹੁਤ ਮਿਹਰਬਾਨੀ ਮੁਨਾਸੀ ਸਾਹਿਬ ਥੈਂਕ ਯੂ ਸੋ ਮਚ ਫਾਰ ਆਲ ਦਾ ਕਾਇੰਡ ਵਰਡ ਔਰ ਮੈਂ ਬਾਕੀ ਕਾਲਰ ਜੇ ਰਿਕੁਐਸਟ ਕਰ ਲਵਾਂ ਕਿ ਤੁਸੀਂ ਲਾਈਨ ਜੇ ਹੋਲਡ ਕਰ ਲਓ ਕਿਉਂਕਿ ਸਾਡੇ ਨਾਲ ਸਾਡੇ ਅਗਲੇ ਸਪੋਂਸਰ ਬੜੀ ਦੇਰ ਦੇ ਵੇਟ ਕਰ ਰਹੇ ਨੇ ਸੋ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਫਿਰ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਜੀ ਸਵਾਗਤ ਕਰਦੇ ਹਾਂ ਚੱਡਾ ਸਾਹਿਬ ਦਾ ਚੱਡਾ ਸਾਹਿਬ ਬਹੁਤ ਵੈਲਕਮ ਸਰ ਕੀ ਹਾਲ ਹੈ ਠੀਕ ਹੈ
ਜੀ ਥੈਂਕ ਯੂ ਵੈਰੀ ਮਚ ਯਦਵੀਰ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਆਦਾਬ
ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਔਰ ਜਦੋਂ ਗੱਲ ਆਵੇ ਇਨਵੈਸਟਮੈਂਟ ਦੀ ਪਲੈਨਿੰਗ ਦੀ ਜਦੋਂ ਗੱਲ ਆਵੇ ਫਾਈਨੈਂਸ਼ੀਅਲ ਪਲੈਨਿੰਗ ਦੀ ਤੇ ਆਲਵੇਜ਼ ਰਿਮੈਂਬਰ ਮਿਸਟਰ ਚੱਡਾ ਚੱਡਾ ਸਾਹਿਬ ਦਾ ਨੰਬਰ ਨੋਟ ਕਰ ਲਓ 416-350-5556-300-5055 ਔਰ ਚੱਡਾ ਸਾਹਿਬ ਗੱਲ ਅੱਜ ਕਰਦੇ ਹਾਂ ਅਕਸਰ ਇਹਦੀ ਡਿਸਕਸ਼ਨ ਹੁੰਦੀ ਹੈ ਕਿ ਪੈਸੇ ਜੇ ਇਨਵੈਸਟ ਕਰਨੇ ਹੈ ਤੇ ਰੀਅਲ ਸਟੇਟ ਚ ਕਰੀਏ ਜਾਂ ਫਿਰ ਇਨਵੈਸਟਮੈਂਟ ਜਿਹੜੀ ਆ ਉਹ ਕਿਤੇ ਸਟਾਕ ਮਾਰਕੀਟ ਚ ਇਨਵੈਸਟ ਕਰੀਏ ਪੈਸਾ ਕਿੱਧਰ ਲਗਾਇਆ ਜਾਵੇ ਤੁਹਾਡੇ ਵਿਚਾਰ ਲੈਣੇ ਇਹਦੇ ਉੱਤੇ
ਜੀ ਯੁਧਵੀਰ ਜੀ ਦੇਖੋ ਕਿਆ ਰੀਅਲ ਸਟੇਟ ਇਨਵੈਸਟਮੈਂਟ ਬੈਟਰ ਹੈ ਕਿ ਸਟਾਕ ਮਾਰਕੀਟ ਰਿਲੇਟਡ ਇਨਵੈਸਟਮੈਂਟ ਬੈਟਰ ਹੈ ਉਹ ਡੈਫੀਨੇਟਲੀ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਲੇਕਿਨ ਅੱਜ ਥੋੜੀ ਜਨੈਰਿਕਲੀ ਗੱਲ ਕਰ ਰਹੇ ਹਾਂ ਉਹ ਰਿਕਮੈਂਡੇਸ਼ਨ ਨਹੀਂ ਹੋਏਗੀ ਕਿਉਂਕਿ ਹਰ ਪਰਸਨ ਦਾ ਫਾਈਨੈਂਸ ਡਿਫਰੈਂਟ ਹੈ ਗੋਲਸ ਡਿਫਰੈਂਟ ਹੈਗੇ ਨੇ ਇਨਸਾਨ ਦਾ ਗੋਲ ਕੀ ਹੈ ਫਾਈਨੈਂਸ ਨੂੰ ਲੈ ਕੇ ਉਹ ਡਿਫਾਈਨ ਕਰੇਗਾ ਕਿ ਕਿਹੜੀ ਇਨਵੈਸਟਮੈਂਟ ਬੈਟਰ ਹੈਗੀ ਹੈ ਕਿ ਨਹੀਂ ਹੈਗੀ ਹਨਾ ਔਰ ਇਨਵੈਸਟਮੈਂਟ ਹੋਰ ਵੀ ਬੜੇ ਤਰੀਕਿਆਂ ਦੀ ਹੁੰਦੀ ਹੈ ਤੇ ਜਿਸ ਬੰਦੇ ਨੇ ਤਾਂ ਡਾਇਵਰਸੀਫਾਈ ਕਰਨਾ ਉਹਦੇ ਕੋਲ ਤੋਂ ਹਰ ਤਰ੍ਹਾਂ ਦੀ ਇਨਵੈਸਟਮੈਂਟ ਹੋਣੀਆਂ ਚਾਹੀਦੀਆਂ ਹਨਾ ਲੇਕਿਨ ਤੁਹਾਡਾ ਕੁਐਸਚਨ ਹੈਗਾ ਕਿ ਕਿਆ ਰੀਅਲ ਸਟੇਟ ਇਨਵੈਸਟਮੈਂਟ ਬੈਟਰ ਹੈ ਕਿ ਸਟਾਕਸ ਹੈ ਤਾਂ ਕੁਛ ਇੱਕ ਦੋ ਐਗਜ਼ਾਮਪਲਸ ਲੈਂਦੇ ਹਾਂ ਯੁਧਵੀਰ ਜੀ ਤੁਸੀਂ ਸ਼ਾਹਰੁਖ ਖਾਨ ਨੂੰ ਅਫਕੋਰਸ ਜਾਣਦੇ ਹੀ ਆ ਸਾਰੇ ਜਾਣਦੇ ਆ ਤੁਹਾਨੂੰ ਸ਼ਾਇਦ ਪਤਾ ਹੋਏਗਾ ਜਿਸ ਘਰ ਚ ਰਹਿੰਦਾ ਉਹਦਾ ਨਾਮ ਪਤਾ ਯਾਦ ਹੈ ਤੁਹਾਨੂੰ ਕੀ ਨਾਮ ਹੈ ਮੰਨਤ ਹੈ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਸੀਂ ਦੇਖੋ ਕਿੰਨਾ ਫੇਮਸ ਹੈ ਕਿ ਇੱਕ ਐਕਟਰ ਦੇ ਘਰ ਦਾ ਨਾਮ ਸਾਨੂੰ ਕਿਉਂ ਪਤਾ ਹੈ ਕਿਉਂਕਿ ਕੋਈ ਨਾ ਕੋਈ ਇੰਪੋਰਟੈਂਟ ਚੀਜ਼ ਹੋਈਗੀ ਉਹਦੇ ਘਰ ਨਾਲ ਰਿਲੇਟਡ ਉਹਨੇ ਇਹ ਘਰ ਕਦੋਂ ਖਰੀਦਿਆ ਸੀਗਾ ਮੰਨਤ 2001 ਚ ਖਰੀਦਿਆ ਸੀਗਾ 2001 ਚ ਕਿੰਨੇ ਦਾ ਖਰੀਦਿਆ ਸੀਗਾ ਉਹਨਾਂ ਨੇ ਖਰੀਦਿਆ ਸੀਗਾ 13 ਕਰੋੜ 32 ਲੱਖ ਰੁਪਏ ਦਾ ਹਨਾ ਉਸ ਟਾਈਮ ਤੇ ਕਾਫੀ ਪੈਸਾ ਹੁੰਦਾ ਸੀ 13 ਕਰੋੜ 32 ਲੱਖ ਦਾ ਉਹਨਾਂ ਨੇ 2001 ਚ ਲਿੱਤਾ ਸੀਗਾ ਹਨਾ ਜ਼ਿਆਦਾਤਰ ਜਿੰਨੇ ਵੀ ਫਿਲਮ ਐਕਟਰ ਜਿਹੜੇ ਸਕਸੈਸਫੁਲ ਲੋਕ ਹੁੰਦੇ ਨੇ ਸੈਲੀਬ੍ਰਿਟੀ ਜਾਂ ਕੋਈ ਵੀ ਫਾਈਨੈਂਸ਼ੀਅਲੀ ਸਕਸੈਸਫੁਲ ਲੋਕ ਹੈ ਜ਼ਿਆਦਾਤਰ ਉਹ ਤਦ ਘਰ ਖਰੀਦਦੇ ਨਹੀਂ ਜਦ ਤੱਕ ਉਹ ਪੂਰੀ ਇੱਕ ਚੈੱਕ ਤੇ ਪੇਮੈਂਟ ਨਾ ਖਰੀਦ ਲੈਣ ਮੈਨੂੰ ਉਹਦੀਆਂ ਪਰਸਨਲ ਡਿਟੇਲਸ ਨਹੀਂ ਪਤਾ ਲੇਕਿਨ ਮੇਰੀ ਅਸੰਪਸ਼ਨ ਹੈ ਉਹਨਾਂ ਨੇ ਇੱਕ ਚੈੱਕ ਤੇ ਇਹ ਘਰ ਖਰੀਦਿਆ ਹੋਗਾ ਰਾਧਾ ਦਨ ਜੀ ਚਲੋ ਮੌਡਗੇਜ ਕਰਾ ਲਈ ਨਾ ਉਹ ਵੇਟ ਕਰਦੇ ਆਪਣੇ ਕਰੀਅਰ ਚ ਲਾਈਫ ਚ ਉਸ ਪੁਆਇੰਟ ਤੇ ਪਹੁੰਚਣ ਦੀ ਔਰ ਫਿਰ ਬਾਅਦ ਚੋਂ ਇੱਕ ਚੈੱਕ ਤੇ ਆਪਣਾ ਪ੍ਰਿੰਸੀਪਲ ਘਰ ਖਰੀਦਿਆ ਕਿਉਂਕਿ ਉਹ ਉਹਨਾਂ ਦੀ ਡਿਜ਼ਾਇਰ ਹੁੰਦੀ ਹੈ ਕਿ ਇੱਕ ਦਿਨ ਇੱਥੇ ਪਹੁੰਚਣਾ ਅੱਛਾ ਉਹ ਜਿਹੜਾ 13 ਕਰੋੜ 32 ਲੱਖ ਦਾ ਘਰ ਖਰੀਦਿਆ ਉਹਨਾਂ ਨੇ 2001 ਚ ਅੱਜ ਹੈ 2024 ਅੱਜ ਉਸ ਘਰ ਦੀ ਵੈਲਿਊ ਕਿੰਨੀ ਹੈ ਉਹ ਹੋ ਗਏ 200 ਕਰੋੜ 13 ਕਰੋੜ ਦਾ ਘਰ 13.5 ਕਰੋੜ ਦਾ ਘਰ ਅੱਜ ਕਿੰਨੇ ਦਾ ਹੋ ਗਿਆ 200 ਕਰੋੜ ਦਾ ਹੋ ਗਿਆ ਤੇ ਕਿਆ ਵੈਲਿਊ ਵੱਧ ਗਈ ਕਾਫੀ ਵੱਧ ਗਈ ਕਾਫੀ ਗੁਣਾ 15 ਗੁਣਾ ਪੈਸਾ ਵੱਧ ਗਿਆ ਅਫਕੋਰਸ ਦਸ ਗੁੱਡ ਅੱਛੀ ਇਨਵੈਸਟਮੈਂਟ ਰਹੀ ਅੱਛੀ ਇਨਵੈਸਟਮੈਂਟ ਹੈ ਹਾਲਾਂਕਿ ਉਸ ਘਰ ਨੂੰ ਵੇਚ ਕੇ ਉਹ ਪੈਸਾ ਯੂਜ ਸ਼ਾਇਦ ਨਾ ਕਰ ਪੈਣ ਕਿਉਂਕਿ ਹੁਣ ਉਹਨਾਂ ਨੂੰ ਉਹ ਚ ਰਹਿਣਾ ਹੀ ਪਏਗਾ ਉਹਨਾਂ ਦਾ ਸਟੈਂਡਰਡ ਹੈ ਅੱਜ ਉਹ ਘਰ ਵੇਚਣਗੇ ਸਾਰੀ ਦੁਨੀਆ ਸੋਚੇਗੀ ਕੀ ਹੋ ਗਿਆ ਘਰ ਚੋਂ ਵੇਚਤਾ ਉਹ ਪ੍ਰੈਸ਼ਰ ਆ ਜਾਏਗਾ ਸੋਸ਼ਲ ਲੇਕਿਨ ਹੁਣ ਚਲੋ ਲੇਕਿਨ ਜੇ ਸਟਾਕ ਮਾਰਕੀਟ ਦੀ ਗੱਲ ਕਰੀਏ ਉਹ ਇੰਡੀਆ ਚ ਸੀਗੇ ਜੇ ਉਹਨਾਂ ਨੇ 13 ਕਰੋੜ 32 ਲੱਖ ਉਸ ਟਾਈਮ ਨਿਫਟੀ 50 ਦੇ ਵਿੱਚ ਇੱਕ ਪਰਟੀਕੁਲਰ ਕੰਪਨੀ ਚ ਨਹੀਂ ਨਿਫਟੀ 50 ਇੰਡੀਅਨ ਕੰਪਨੀਜ਼ ਦੇ ਵਿੱਚ ਉਹਨਾਂ ਨੇ ਪੈਸਾ ਲੈਸੇ ਉਹ 13 ਕਰੋੜ 32 ਲੱਖ ਉਸ ਟਾਈਮ ਉਧਰ ਵੀ ਇਨਵੈਸਟ ਕਰਤਾ ਹੁੰਦਾ ਤੇ ਕਿਆ ਅੱਜ ਗਰੋਥ ਹੋਣੀ ਸੀਗੀ ਸਟਾਕ ਦੀ ਉਹਦੀ ਵੀ ਹੋ ਜਾਣੀ ਸੀ ਅੱਜ ਕਿੰਨੀ ਗਰੋਥ ਹੋ ਕੇ ਉਹਦੀ ਵੈਲਿਊ ਕੀ ਹੋਣੀ ਸੀ ਅੱਜ ਵੈਲਿਊ 13 ਕਰੋੜ ਦੀ ਸੀਗੀ 400 ਕਰੋੜ ਹੁਣ ਰੀਅਲ ਸਟੇਟ ਜਦੋਂ ਉਹਨਾਂ ਨੇ ਖਰੀਦਿਆ 13 ਕਰੋੜ ਦਾ ਮੰਨਤ ਖਰੀਦਿਆ ਅੱਜ 200 ਕਰੋੜ ਹੈ, ਲੇਕਿਨ ਉਹੀ ਜੇ ਨਿਫਟੀ 50 ਦੇ ਵਿੱਚ ਇਨਵੈਸਟਮੈਂਟ ਹੁੰਦੀ ਤੇ 400 ਕਰੋੜ ਹੁੰਦਾ, ਇਹਦਾ ਮਤਲਬ 2 ਮੰਨਤ ਖਰੀਦ ਸਕਦੇ ਸੀਗੇ ਅੱਜ। ਤਾਂ ਕਿਆ ਰੀਅਲ ਸਟੇਟ ਬੈਡ ਇਨਵੈਸਟਮੈਂਟ ਹੋ ਗਈ? ਨਹੀਂ, ਲੇਕਿਨ ਕਿਆ ਸਟਾਕ ਮਾਰਕੀਟ ਬੈਟਰ ਪਰਫਾਰਮ ਕਰਗੀ? ਅਫਕੋਰਸ ਜ਼ਿਆਦਾ ਪਰਫਾਰਮ ਕਰਗੀ। 2 ਮੰਨਤ ਖਰੀਦ ਸਕਦੇ ਸੀ, ਕਿੱਥੇ 200 ਕਰੋੜ, ਕਿੱਥੇ 400 ਕਰੋੜ, ਮੇਜਰ ਡਿਫਰੈਂਸ ਆਇਆ। ਅੱਛਾ, ਉਸ ਤੋਂ ਬਾਅਦ ਕਿਆ ਇਹ ਤਾਂ ਗੱਲ ਹੋ ਗਈ ਇੰਡੀਆ ਦੀ, ਇੱਥੇ ਦੀ ਨਾਰਥ ਅਮਰੀਕਾ ਦੀ ਗੱਲ ਕਰ ਲੈਂਦੇ ਹਾਂ। ਅਸੀਂ ਗੱਲ ਕਰਦੇ ਜੈਫ ਬੇਜ਼ੋਸ, ਹਰ ਬੰਦਾ ਜਾਣਦਾ ਐਮਾਜ਼ੋਨ ਦੇ ਪਿੱਛੇ ਜੈਫ ਬੇਜ਼ੋਸ ਦੀ ਸਕਸੈਸ ਹੈਗੀ ਹੈ। ਇਹਨਾਂ ਨੇ ਆਪਣਾ ਘਰ ਜਿਹੜਾ ਹੁਣ ਜਿਸ ਘਰ ਚ ਰਹਿ ਰਹੇ ਨੇ, ਇਹਨਾਂ ਨੇ 2016 ਦੇ ਵਿੱਚ ਖਰੀਦਿਆ ਸੀਗਾ $23 million ਦਾ, ਤੇ 2016 ਚ ਇਹਨਾਂ ਨੇ $23 million ਦਾ ਘਰ ਖਰੀਦਿਆ, ਤੇ ਅੱਜ ਘਰ ਦੀ ਕਿਆ ਵੈਲਿਊ ਵੱਧ ਗਈ ਹੈ? ਬਿਲਕੁਲ ਵੱਧ ਗਈ ਹੈ। ਕਿੰਨੀ ਹੋ ਗਈ ਹੈ? ਆਲਮੋਸਟ $49 million, $23 million ਦਾ ਘਰ ਅੱਜ $50 million ਹੋ ਗਿਆ ਪਿਛਲੇ 8 ਸਾਲਾਂ ਚ, ਤੇ ਪੈਸਾ ਡਬਲ ਤਾਂ ਹੋ ਗਿਆ ਰਾਈਟ। ਲੇਕਿਨ ਕਿਆ ਉਹਨੂੰ ਵੇਚ ਕੇ ਘਰ ਪਰਸਨਲੀ ਆਪਣੇ ਤੇ ਯੂਜ਼ ਕਰ ਸਕਦੇ ਨੇ? ਸ਼ਾਇਦ ਨਹੀਂ ਕਰ ਸਕਦੇ, ਕਿਉਂਕਿ ਉਸ ਘਰ ਚ ਰਹਿਣਾ। ਲੇਕਿਨ ਜੇ $23 million ਦਾ 2016 ਚ ਇਹਨਾਂ ਨੇ ਉਹੀ ਪੈਸਾ ਆਪਣੀ ਕੰਪਨੀ ਚ ਇਨਵੈਸਟ ਕਰਤਾ ਹੁੰਦਾ, ਹਨਾ, ਕਿਉਂਕਿ ਇਹਨਾਂ ਦਾ ਤਾਂ ਕੰਫੀਡੈਂਸ ਰੱਦ ਦਨ ਕਿਆ ਕਹਿੰਦੇ ਮੈਂ ਟਾਪ 50 ਕੰਪਨੀਆਂ ਚ ਕਰਾਂਗਾ, ਲੈਸੇ ਇਹਨਾਂ ਦੀ ਆਪਣੀ ਕੰਪਨੀ ਸੀ, ਆਪਣੀ ਕੰਪਨੀ ਚ ਇਨਵੈਸਟ ਕਰ ਦਿੰਦੇ $23 million। ਅੱਜ 2023 December ਚ ਉਹਦੀ ਵੈਲਿਊ ਸੀ $144 million, ਘਰ ਦੀ ਵੈਲਿਊ ਕਿੰਨੀ ਹੈ 50, ਲੇਕਿਨ ਉਹੀ ਜੇ ਸਟਾਕ ਇਨਵੈਸਟਡ ਹੁੰਦਾ ਤਾਂ $144 million ਹੋਣਾ ਸੀ, ਔਰ ਇਸ ਸਾਲ ਦੀ ਵੀ ਜੇ ਸਟਾਕ ਦੀ ਗਰੋਥ ਪਾ ਦਾਂ ਤੇ ਉਸ ਘਰ ਦੀ ਵੈਲਿਊ $185 million ਹੋ ਗਈ। ਇਸੇ ਸਾਲ ਚ $40 million ਉਹ ਸਟਾਕ ਦੀ ਵੈਲਿਊ ਵੱਧ ਗਈ, $40 million ਇੱਕੋ ਸਾਲ ਚ। ਤੇ ਕਿਆ ਉਹ ਰੀਅਲ ਸਟੇਟ ਜਿਹੜਾ ਉਹਨਾਂ ਨੇ ਖਰੀਦਿਆ ਸੀ ਬੈਡ ਇਨਵੈਸਟਮੈਂਟ ਸੀ? ਨਹੀਂ, ਉਹ 23 ਦਾ 50 ਹੋਇਆ, ਲੇਕਿਨ ਉਹੀ ਪੈਸਾ ਸਟਾਕ ਚ ਹੁੰਦਾ ਤੇ ਉਹ $23 million ਦਾ $185 million ਸੀਗਾ ਐਜ਼ ਆਫ ਟੂਡੇ। ਤੇ ਕਿਆ ਡਿਫਰੈਂਸ ਹੈਗਾ? ਹਾਂ, $145 million ਦਾ ਡਿਫਰੈਂਸ ਹੈਗਾ। ਤੇ ਕਿਆ ਉਹ, ਲੇਕਿਨ ਗੁੱਡ ਥਿੰਗ ਕੀ ਹੈਗੀ ਹੈ ਕਿ ਜਦੋਂ ਮਿਸਟਰ ਜੈਫ ਬੇਜ਼ੋਸ ਨੇ ਘਰ ਖਰੀਦਿਆ ਤਾਂ ਉਹਨਾਂ ਨੇ ਸਿਰਫ ਘਰ ਚ ਹੀ ਨੀ ਸਾਰਾ ਪੈਸਾ ਪਾਤਾ ਸੀਗਾ, ਜੇ ਸਾਰਾ ਪੈਸਾ ਰੀਅਲ ਸਟੇਟ ਪਾਤਾ ਹੁੰਦਾ ਤਾਂ ਇਟ ਵੁੱਡ ਹੈਵ ਬੀਨ ਅ ਬੈਡ ਇਨਵੈਸਟਮੈਂਟ। ਗੁੱਡ ਥਿੰਗ ਕੀ ਉਹਨਾਂ ਨੇ ਘਰ ਚ ਵੀ $23 million ਕੀਤਾ ਸੀਗਾ, ਔਰ ਸਟਾਕ ਦੇ ਵਿੱਚ ਵੀ ਮਿਲੀਅਨ ਜ਼ਿਆਦਾ ਜਿਹੜਾ ਮੇਜਰ ਪੋਰਸ਼ਨ ਸੀਗਾ ਉਹਨਾਂ ਦੀ ਇਨਵੈਸਟਮੈਂਟ ਦਾ ਸੀਗਾ ਜਾਂ ਹੈਗਾ, ਉਹ ਇਨਵੈਸਟਮੈਂਟ ਦੇ ਵਿੱਚ ਸੀਗਾ। ਕਿਸੇ ਵੀ ਦੁਨੀਆ ਦੇ ਵੈਲਦੀ ਪਰਸਨ ਦਾ ਮੇਜਰ ਪੋਰਟਫੋਲੀਓ ਤੁਸੀਂ ਦੇਖੋ ਇਨਵੈਸਟਮੈਂਟ ਚ ਹੋਏਗਾ, ਸਟਾਕ ਰਿਲੇਟਿਡ ਇਨਵੈਸਟਮੈਂਟ ਮਾਰਕੀਟ ਚ ਹੋਏਗਾ, ਰਾਦਰ ਦੈਨ ਕੀ ਸਿਰਫ ਰੀਅਲ ਸਟੇਟ ਦਾ ਮੇਜਰ ਪੋਰਟਫੋਲੀਓ ਹੋਏਗਾ। ਤੁਸੀਂ ਵਾਰਨ ਬਫੇ ਦੀ ਐਗਜ਼ਾਮਪਲ ਲੈ ਲਓ, ਕਿਆ ਉਹਨਾਂ ਦਾ ਮੇਜਰ ਪੋਰਟਫੋਲੀਓ ਰੀਅਲ ਸਟੇਟ ਹੈ? ਨਹੀਂ, ਕਿਆ ਰੀਅਲ ਸਟੇਟ ਹੈਗਾ ਉਹਨਾਂ ਕੋਲ? ਹਾਂ, ਉਹਨਾਂ ਨੇ ਇੱਕ ਘਰ ਆਪਣਾ $1960 ਖਰੀਦਿਆ ਸੀਗਾ, $3.5 lakh ਵੈਲਿਊ ਅੱਜ ਦੀ ਡੇਟ ਚ ਉਸ ਘਰ ਦੀ, ਸੋਰੀ 5.5 lakh ਹੋ ਗਈ ਹੋਣੀ ਉਸ ਟਾਈਮ, ਉਹਨਾਂ ਨੇ 60-65 ਹਜ਼ਾਰ ਦਾ ਖਰੀਦਿਆ ਸੀਗਾ। ਤੇ ਲੇਕਿਨ ਮੇਜਰ ਪੋਰਟਫੋਲੀਓ ਹਰੇਕ ਦਾ। ਅੱਛਾ, ਮਾਰਕ ਜ਼ਕਰਬਰਗ ਦੀ ਗੱਲ ਕਰੀਏ, ਫੇਸਬੁੱਕ ਦੇ ਜਿਹੜੇ ਜਿਹਨਾਂ ਨੇ ਸਟਾਰਟ ਕੀਤੀ ਸੀ, ਉਹਨਾਂ ਨੇ 2011 ਚ ਘਰ ਖਰੀਦਿਆ ਸੀਗਾ $7 million ਦਾ, ਅੱਜ ਵੈਲਿਊ ਕਿੰਨੀ ਹੈ? $44 million, $44 million, $7 million, $44 million ਹੋ ਗਿਆ। ਤੇ ਕਿਆ ਵੈਲਿਊ ਵੱਧ ਗਈ ਘਰ ਦੀ? ਆਂਸਰ ਇਜ਼ ਯੈਸ। ਲੇਕਿਨ ਉਹੀ ਪੈਸਾ ਜੇ ਉਹਨਾਂ ਨੇ ਆਪਣੇ ਸਟਾਕ ਚ ਇਨਵੈਸਟ ਕੀਤਾ ਹੁੰਦਾ, ਜੋ ਕਿ ਅਦਰਵਾਈਜ਼ ਉਹਨਾਂ ਨੇ ਕੀਤਾ ਹੀ ਹੋਇਆ, ਅਸੀਂ ਗੱਲ ਕਰਾਂ ਜੇ ਸੇਮ $7 million ਇਨਵੈਸਟ ਕੀਤਾ ਹੁੰਦਾ, ਅੱਜ ਵੈਲਿਊ ਸੀਗੀ $145 million। ਮੈਂ ਕੁਛ ਇਲਸਟ੍ਰੇਸ਼ਨਸ ਦੇ ਰਿਹਾ, ਕੁਛ ਐਗਜ਼ਾਮਪਲ ਦੇ ਰਿਹਾ ਉਹ ਲੋਕਾਂ ਦੀ ਜਿਨ੍ਹਾਂ ਨੂੰ ਅਸੀਂ ਸਾਰੇ ਜਾਣਦੇ ਹਾਂ, ਇਸ ਕਰਕੇ ਉਹਨਾਂ ਦੀ ਐਗਜ਼ਾਮਪਲ ਯੂਜ਼ ਕੀਤੀ ਜਾ ਸਕਦੀ ਹੈ, ਹਨਾ, ਜਸਟ ਟੂ ਅੰਡਰਸਟੈਂਡ। ਲੇਕਿਨ ਰੀਅਲ ਸਟੇਟ ਸਟਾਕ ਮਾਰਕੀਟ ਦੋਨੋਂ ਅਲੱਗ ਅਲੱਗ ਤਰੀਕੇ ਦੀਆਂ ਇਨਵੈਸਟਮੈਂਟ ਹੈਗੀਆਂ। ਕਿਆ ਰੀਅਲ ਸਟੇਟ ਖਰੀਦਣਾ ਚਾਹੀਦਾ ਕਿ ਸਾਰਾ ਪੈਸਾ ਸਟਾਕ ਚ ਪਾ ਦੇਣਾ ਚਾਹੀਦਾ? ਨਹੀਂ, ਰੀਅਲ ਸਟੇਟ ਵੀ ਲੈਣਾ ਚਾਹੀਦਾ, ਕਿਉਂਕਿ ਹਰ ਗੱਲ ਕਈ ਵਾਰ ਪੈਸੇ ਦੀ ਗਰੋਥ ਨਹੀਂ ਹੁੰਦੀ, ਕਈਆਂ ਦੀ ਇਮੋਸ਼ਨਲ ਵੈਲਿਊ ਹੁੰਦੀ ਹੈ, ਸਾਈਕੋਲੋਜੀਕਲ ਹੁੰਦਾ, ਇਮੋਸ਼ਨਲ ਹੁੰਦਾ, ਯਾਰ ਆਪਣਾ ਪਹਿਲਾ ਘਰ ਖਰੀਦਣਾ, ਠੀਕ ਹੈ, ਉਹ ਇਮੋਸ਼ਨਲ ਹੋ ਸਕਦਾ ਯਾਰ ਮੈਂ ਘਰ ਖਰੀਦਾ, ਇੱਕ ਵਾਰ ਆਪਣਾ ਘਰ ਤੇ ਹੋਣਾ ਚਾਹੀਦਾ। ਲੇਕਿਨ ਹੁਣ 4,000 square feet ਦਾ ਤੁਹਾਨੂੰ 8,000 ਦਾ ਲੈਣਾ, ਉਹ ਸ਼ਾਇਦ ਇਮੋਸ਼ਨਲ ਨਹੀਂ ਹੈ, ਉਹ ਸਟੇਟਸ ਪੁਆਇੰਟ ਆਫ ਵਿਊ ਨਾਲ ਹੋ ਸਕਦਾ, ਨੀਡ ਪੁਆਇੰਟ ਆਫ ਵਿਊ ਨਾਲ ਹੋ ਸਕਦਾ, ਜੋ ਵੀ ਉਹ ਡਿਫਰੈਂਟ ਰੀਜ਼ਨ ਹੋ ਸਕਦੇ। ਸੋ ਸਟਾਕ ਤੇ ਬੈਨੀਫਿਟ ਕੀ ਹੈਗਾ? ਪਹਿਲੀ ਗੱਲ ਗਰੋਥ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਗਰੋਥ ਜਿਹੜੀ ਹੈਗੀ ਹੈ ਉਹ ਜਿਹੜੀ ਆ ਹਮੇਸ਼ਾ ਲੌਂਗ ਟਰਮ ਦੇ ਵਿੱਚ ਸਟਾਕ ਰਿਲੇਟਿਡ ਇਨਵੈਸਟਮੈਂਟ ਚ ਜ਼ਿਆਦਾ ਆਣੀ ਹੈ। ਅੱਜ ਦੀ ਡੇਟ ਚ ਪੂਰੀ ਦੁਨੀਆਂ ਚ $90 trillion ਇਨਵੈਸਟਿਡ ਹੋਇਆ ਹੋਇਆ ਹੈ ਸਟਾਕ ਦੇ ਵਿੱਚ, $90 trillion ਤੇ, ਮਤਲਬ ਦੁਨੀਆਂ ਚ ਪ੍ਰੈਫਰੈਂਸ ਤਾਂ ਹੈਗੀ ਹੈ ਨਾ $90 trillion ਦੀ। ਰੀਅਲ ਸਟੇਟ ਦੀ ਵੀ ਵੈਲਿਊ ਹੈ, ਪੂਰੀ ਦੁਨੀਆਂ ਦੀ ਜਿਹੜੀ ਰੀਅਲ ਸਟੇਟ ਉਹਦੀ ਵੈਲਿਊ ਕੀ ਅੱਜ $390 trillion। ਲੇਕਿਨ ਉਹ ਫਿਰ ਪੂਰੀ ਅਰਥ ਦੀ ਵੈਲਿਊ ਹੋ ਗਈ ਨਾ, ਪੂਰੇ ਅਰਥ ਤੇ ਜਿੰਨਾ ਵੀ ਰੀਅਲ ਸਟੇਟ ਉਹ ਸਾਰੇ ਦੀ ਮਿਲਾ ਕੇ $390 trillion ਆ, ਉਹ ਤਾਂ ਜ਼ਿਆਦਾ ਹੋਏਗੀ ਹੋਏਗੀ ਕਿਸੇ ਐਫਰਟ ਨਾਲੋਂ, ਲੇਕਿਨ ਸਟਾਕ ਰਿਲੇਟਿਡ ਦੇ ਵਿੱਚ $90 trillion ਹੈ। ਉਹ ਜਿਹੜਾ $380 trillion ਉਹ ਸਾਰਾ ਇਨਵੈਸਟਮੈਂਟ ਵਾਸਤੇ ਨਹੀਂ ਹੈ, ਉਹ ਤੇ ਪ੍ਰਿੰਸੀਪਲ ਹੋਮ ਵੀ ਹੈ, ਕਮਰਸ਼ੀਅਲ ਵੀ ਹੈ, ਡਿਫਰੈਂਟ ਪਰਪਸਿਸ ਲਈ ਹੈ, ਗਵਰਨਮੈਂਟ ਦੀ ਕਿੰਨੀ ਸਾਰੀ ਲੈਂਡ ਹੈ, ਬਟ ਨਾਟ। ਲੇਕਿਨ ਇਨਵੈਸਟਮੈਂਟ ਲਈ $90 trillion ਜਿਸ ਐਸਟ ਪਿਆ ਹੋਏਗਾ, ਵੈਲਿਊ ਤਾਂ ਹੋਏਗੀ। ਗੁੱਡ ਥਿੰਗ ਕੀ ਹੈ ਕਿ ਸਟਾਕ ਜਿਹੜੇ ਲਿਕੁਇਡ ਹੋਣਗੇ, ਕਦੀ ਵੀ ਪੈਸੇ ਦੀ ਲੋਡ ਹੋ ਗਈ, ਕੁਇਕਲੀ ਲਿਕੁਇਡ ਹੈ, ਤੁਸੀਂ ਆਪਣੇ ਫੰਡ ਚੋਂ ਅੱਜ ਪੈਸੇ ਕਢਵਾਉਣੇ, 10,000, 50,000, ਲੱਖ, 2 ਲੱਖ, ਜੋ ਵੀ ਤੁਹਾਡੀ ਵੈਲਿਊ ਹੈ, ਤੁਸੀਂ ਈਜ਼ੀਲੀ ਕਢਵਾ ਸਕਦੇ ਹੋ। ਰੀਅਲ ਸਟੇਟ ਜੇ ਕਿਸੇ ਨੇ $1 million ਦਾ ਘਰ ਲਿੱਤਾ, ਇਨਵੈਸਟ ਵੀ ਕੀਤਾ, ਚਲੋ ਅੱਜ $1.5 million ਦਾ ਹੋ ਗਿਆ, ਹੁਣ ਬੰਦੇ ਨੂੰ ਪੈਸੇ ਚਾਹੀਦੇ ਆ, ਉਹ ਕੀ ਕਰੇਗਾ, 1.5 million ਦੇ ਘਰ ਨੂੰ ਵੇਚੇਗਾ। ਜੇ ਉਹ ਘਰ ਨੂੰ ਵੇਚੋਗੇ ਤੇ 2.5% ਤਾਂ ਕਮਿਸ਼ਨ ਜਾਏਗੀ ਬਾਇਰ ਦੇ ਰੀਅਲਟਰ ਨੂੰ, 1% ਤਾਂ ਡਿਸੈਲਰ ਨੂੰ ਵੀ ਜਾਏਗੀ, ਪਲੱਸ HST ਦੋਗੇ, 4% ਤਾਂ ਬੇਅਰ ਮਿਨੀਮਮ ਕਾਸਟ ਹੈ। 1.5 million ਦਾ 4% ਜੇ ਪੇ ਕਰੀਏ ਤਾਂ $60,000 ਤਾਂ ਰੀਅਲ ਸਟੇਟ ਚ ਜਾਣਾ ਰੀਅਲ ਸਟੇਟ ਸੈਲਿੰਗ ਕਾਸਟ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਜਿਹੜਾ 5 ਲੱਖ ਦਾ ਪ੍ਰੋਫਿਟ ਹੋਇਆ ਉੱਥੇ $1,00,000 ਦਾ ਕੈਪੀਟਲ ਗੇਨ ਟੈਕਸ ਵੀ ਲੱਗ ਜਾਣਾ, 1,60,000 ਦਾ ਤੇ ਖਰਚਾ ਹੈਗਾ, ਪਲੱਸ ਫਿਰ ਮੋਰਗੇਜ ਬ੍ਰੇਕ ਕਰ ਰਹੇ ਹੋ, ਜਦੋਂ ਸੈਲ ਕਰ ਰਹੇ ਹੋ ਮੋਰਗੇਜ ਤਾਂ ਉਸ ਦਿਨ ਰਿਨਿਊ ਨਹੀਂ ਸੀਗਾ, ਉਹ 5-7 ਹਜ਼ਾਰ 8-10 ਹਜ਼ਾਰ ਉਹਦੀ ਵੀ ਦੇ ਰਹੇ ਹਾਂ ਫੀਸ, ਲੋਇਰ ਨੂੰ ਵੀ $2-3,000 ਦੇ ਰਹੇ ਹਾਂ। $1,70,000-$80,000 ਜਿਹੜੀ ਕਾਸਟ ਪਏਗੀ ਜੇ ਬੰਦੇ ਨੇ 1.5 million ਦੇ ਘਰ ਨੂੰ ਵੇਚ ਕੇ ਕੈਸ਼ ਨੂੰ ਐਕਸੈਸ ਕਰਨਾ। ਇਮੈਜਿਨ ਕਰ ਲਓ 1 million ਦਾ ਘਰ 1.5 million ਦਾ ਹੋਇਆ, ਉਹ 5 ਲੱਖ ਨੂੰ ਐਕਸੈਸ ਕਰਨ ਲਈ $2-2 ਲੱਖ ਤਾਂ ਕਾਸਟ ਪੈਗੀ ਬੰਦੇ ਨੂੰ, ਇੱਕ ਐਵਰੇਜ ਜਨੈਰਿਕ ਇਨਫੋਰਮੇਸ਼ਨ ਲੈ ਰਹੇ ਹਾਂ। ਲੇਕਿਨ ਸਟਾਕਸ ਦੇ ਵਿੱਚ ਕੀ ਹੈ, ਸਟਾਕ ਰਿਲੇਟਡ ਇਨਵੈਸਟਮੈਂਟ ਹੋ ਗਈ, ਮਿਊਚੁਅਲ ਫੰਡ, ਸਾਈਡ ਫੰਡ, ਉੱਥੇ ਕੋਈ ਕਾਸਟ ਨਹੀਂ ਹੁੰਦੀ, ਤੇ ਲੌਂਗ ਟਰਮ ਦੇ ਵਿੱਚ ਲੋਕਾਂ ਨੂੰ ਬੜਾ ਉਹਦੀ ਵੈਲਥ ਚ ਹੈਲਪ ਕਰਦਾ, ਵੈਲਥ ਦੀ ਕ੍ਰੀਏਸ਼ਨ ਵਾਸਤੇ। ਟ੍ਰਾਂਜੈਕਸ਼ਨ ਕਾਸਟ ਬੜੀ ਲੋ ਹੈ, ਫਿਰ ਡਾਇਵਰਸੀਫਿਕੇਸ਼ਨ ਹੈ। ਰੀਅਲ ਸਟੇਟ ਚ ਵੀ ਤੁਸੀਂ ਡਾਇਵਰਸੀਫਾਈ ਕਰ ਸਕਦੇ ਹੋ, ਲੇਕਿਨ ਕਾਫੀ ਪੈਸਾ ਚਾਹੀਦਾ ਕਿ ਇਸ ਸਮੇਂ GTA ਚ ਵੀ ਇਨਵੈਸਟ ਕਰਨਾ, ਫਲੋਰੀਡਾ ਚ ਵੀ ਕਰਨਾ, ਦੁਬਈ ਚ ਵੀ ਕਰਨਾ, ਕਾਫੀ ਪੈਸਾ ਚਾਹੀਦਾ ਜੇ ਰੀਅਲ ਸਟੇਟ ਮਾਰਕੀਟ ਨੂੰ ਵੀ ਡਾਇਵਰਸੀਫਾਈ ਕਰਨਾ। ਜਿਸ ਬੰਦੇ ਨੇ ਇੱਕੋ ਸ਼ਹਿਰ ਚ 5-10 ਘਰ ਲੈ ਲਏ, ਉਹ ਡਾਇਵਰਸੀਫਿਕੇਸ਼ਨ ਨਹੀਂ ਹੈਗੀ, ਕਿਉਂਕਿ ਜਦੋਂ ਮਾਰਕੀਟ ਨੇ ਥੱਲੇ ਜਾਣਾ ਉਹਨੇ 10 ਘਰਾਂ ਨੂੰ ਥੱਲੇ ਲੈ ਕੇ ਜਾਣਾ, ਜਦੋਂ ਉੱਪਰ ਜਾਣਾ 10 ਘਰਾਂ ਨੂੰ ਉੱਪਰ ਲੈ ਕੇ ਜਾਣਾ। ਸਟਾਕ ਦੇ ਵਿੱਚ ਤੁਸੀਂ ਜਦੋਂ ਇਨਵੈਸਟ ਕਰ ਰਹੇ ਹੋ, ਯੂ ਕੈਨ ਡਾਇਵਰਸੀਫਾਈ ਟੂ ਮੈਨੀ ਡਿਫਰੈਂਟ, ਦੁਨੀਆ ਦੇ ਹਰ ਏਰੀਆ ਦੇ ਵਿੱਚ ਤੁਸੀਂ ਇਨਵੈਸਟ ਹੋ ਸਕਦੇ ਹੋ, ਉਹ ਟੈਕਨੋਲੋਜੀ ਹੋਏ, ਹੈਲਥ ਕੇਅਰ ਹੋਏ, ਇਨੋਵੇਸ਼ਨ ਹੋਏ, ਜੋ ਵੀ ਹੈ, ਹਰ ਚੀਜ਼ ਇਨਵੈਸਟ ਕਰ ਸਕਦੇ ਹੋ। ਸੋ ਦੈਨ ਇਟਸ ਅ ਗੁੱਡ ਆਈਡੀਆ, ਕਿਉਂਕਿ ਜਿੰਨੇ ਵੀ ਦੁਨੀਆ ਦੇ ਸਕਸੈਸਫੁਲ ਲੋਕ ਹੈਗੇ ਨੇ, ਫਾਈਨੈਂਸ਼ੀਅਲੀ ਸਕਸੈਸਫੁਲ ਨੇ, ਉਹਨਾਂ ਦੇ ਮੇਜਰ ਪੋਰਸ਼ਨ ਦੇ ਵਿੱਚ ਸਟਾਕ ਰਿਲੇਟਡ ਇਨਵੈਸਟਮੈਂਟ ਹੈਗੀ ਹੈ। ਕਿਉਂਕਿ ਸਟਾਕਸ ਦਾ ਮਤਲਬ ਕੀ ਹੈ, ਇਹ ਕੰਪਨੀਆਂ ਹੈਗੀਆਂ ਜਿਹੜੀਆਂ ਦੁਨੀਆ ਨੂੰ ਚਲਾ ਰਹੀਆਂ। ਅੱਜ ਦੇ 5 ਕੰਪਨੀਆਂ ਤੁਸੀਂ ਬੰਦ ਕਰ ਦਿਓ, ਐਮਾਜ਼ੋਨ ਬੰਦ ਕਰ ਦਿਓ, ਮਾਈਕਰੋਸਾਫਟ ਬੰਦ ਕਰ ਦਿਓ, ਤੁਸੀਂ ਗੂਗਲ ਬੰਦ ਕਰ ਦਿਓ, ਤੁਸੀਂ ਐਨਵੀਡੀਆ ਬੰਦ ਕਰ ਦਿਓ, ਟੈਸਲਾ ਬੰਦ ਕਰ ਦਿਓ, ਤੁਸੀਂ ਦੇਖ ਲਓ ਦੁਨੀਆ ਕੋਲੈਪਸ ਹੋ ਜਾਏਗੀ ਪੂਰੀ ਦੀ ਪੂਰੀ। ਤੇ ਜਦੋਂ ਹੁਣ ਇਸ ਲੈਵਲ ਦੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਬਿਨਾਂ ਅਰਥ ਨਹੀਂ ਚੱਲ ਸਕਦੀ, ਤਾਂ ਉਹਨਾਂ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਹੋਣੀਆਂ ਚਾਹੀਦੀਆਂ। ਆਂਸਰ ਇਜ਼ ਯੈਸ, ਕਿਉਂਕਿ ਫਿਰ ਗਰੋਥ ਕਿੱਦਾਂ ਹੋਏਗੀ, ਰਿਟਾਇਰਮੈਂਟ ਕਿੱਦਾਂ ਹੋਏਗੀ, ਕਿਉਂਕਿ ਇਨਵੈਸਟ ਤਾਂ ਹਰ ਬੰਦਾ ਕਰਦਾ, ਲੇਕਿਨ ਡਿਪੈਂਡ ਕਰਦਾ ਤੁਸੀਂ ਫਿਊਚਰ ਕੀ ਕੀਤਾ। ਐਂਡ ਇਹ ਵੀ ਟਰੂ ਹੈ ਕਿ ਬੜੇ ਸਾਰੇ ਲੋਕ ਕੰਫਰਟੇਬਲ ਨਹੀਂ ਹੁੰਦੇ ਸਟਾਕ ਦੇ ਵਿੱਚ, ਰੀਅਲ ਸਟੇਟ ਕੰਫਰਟੇਬਲ ਹੋ ਕਹਿੰਦੇ ਯਾਰ ਮੇਰੀ ਓਨਰਸ਼ਿਪ ਹੈਗੀ ਹੈ। ਜੇ ਥੋੜਾ ਜਿਹਾ ਅਸੀਂ ਅੰਡਰਸਟੈਂਡ ਕਰੀਏ, ਸਟਾਕ ਚ ਤੁਹਾਡੀ ਕੰਪਨੀਆਂ ਦੇ ਵਿੱਚ ਓਨਰਸ਼ਿਪ ਹੈਗੀ ਹੈ, ਲੈਂਡ ਦੇ ਵਿੱਚ ਘਰ ਵੀ ਲੈਣੇ ਚਾਹੀਦੇ ਆ, ਲੈਂਡ ਵੀ ਲੈਣੀ ਚਾਹੀਦੀ, ਰੀਅਲ ਸਟੇਟ ਵੀ ਲੈਣੀ ਚਾਹੀਦੀ, ਲੇਕਿਨ ਇਹ ਨਹੀਂ ਕਹਿ ਸਕਦੇ ਕਿ ਉਹ ਚ ਮੇਰੀ ਓਨਰਸ਼ਿਪ ਆ ਸਟਾਕ ਚ। ਸਟਾਕ ਚ ਐਕਚੁਲੀ ਇਸ ਕੰਪਨੀਆਂ ਦੇ ਵਿੱਚ ਤੁਹਾਡੀ ਓਨਰਸ਼ਿਪ ਹੈ। ਮੇਨਟੇਨੈਂਸ ਮੈਨੇਜਮੈਂਟ ਦੀ ਕੋਈ ਫੀਸ ਇੰਨੀਆਂ ਨਹੀਂ ਹੁੰਦੀਆਂ ਜਿੰਨੀਆਂ ਰੀਅਲ ਸਟੇਟ ਦੀਆਂ ਸ਼ਾਇਦ ਹੋ ਜਾਣ। ਪ੍ਰੋਪਰਟੀ ਟੈਕਸ ਤੋਂ ਟੈਨੈਂਟ ਦੇ ਨਾਲ ਡੀਲ ਕਰਨਾ, ਇਹਦੇ ਵਿੱਚ ਕੀ ਹੈ, ਫਾਈਨੈਂਸ਼ੀਅਲ ਇੰਸਟਰੂਮੈਂਟ ਹੈ, ਨੀਟ ਐਂਡ ਕਲੀਨ ਵੇ ਚ ਗਰੋਥ ਹੁੰਦੀ ਹੈ, ਤਾਂ ਕੰਪਾਊਂਡਿੰਗ ਜਿਹੜੀ ਉਹ ਬੈਟਰ ਹੁੰਦੀ ਹੈ। ਜੇ ਅਸੀਂ ਹਿਸਟਰੀ ਦੇਖੀਏ ਰੀਅਲ ਸਟੇਟ ਦੀ। ਜੀ
ਹੈਲੋ
ਜੀ
ਜੀ ਜਿਹੜਾ ਸਰ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਬਹੁਤ ਮਜ਼ਾ ਆ ਰਿਹਾ ਤੁਹਾਡੀ ਫਲੋ ਬਹੁਤ ਵਧੀਆ, ਗੱਲਬਾਤ ਸੁਣਨ ਦਾ ਵੀ, ਲੇਕਿਨ ਪਿਛਲੇ ਕੁਝ ਵੀਕਸ ਤੋਂ ਕੁਝ ਕਾਲਰਸ ਕਈ ਵਾਰ ਕਾਲ ਕਰਦੇ ਨੇ ਤੇ ਉਹ ਫਿਰ ਮੈਨੂੰ ਬਾਅਦ ਚ ਕਹਿੰਦੇ ਜੀ ਸਾਨੂੰ ਗੱਲ ਨਹੀਂ ਤੁਸੀਂ ਕਰਾਉਂਦੇ ਚੱਡਾ ਸਾਹਿਬ ਦੇ ਨਾਲ, ਇੰਨੀ ਵਧੀਆ ਜਾਣਕਾਰੀ ਦੇ ਰਹੇ ਹੁੰਦੇ ਆ, ਤੇ ਮੈਂ ਫਿਰ 3-4 ਹਫ਼ਤੇ ਹੋ ਗਏ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਇੱਕ ਅੱਧੀ ਕਾਲ ਵਿੱਚ ਕੋਈ ਲੈ ਕਰੀਏ ਕਦੇ ਕਦੇ।
ਜੀ ਜੀ, ਨਹੀਂ ਇੱਕ ਨਹੀਂ, ਜਿੰਨੀਆਂ ਕਾਲ ਲੈਣੀਆਂ ਪਲੀਜ਼ ਲੈ ਲਓ ਸਰ।
ਹਾਂ ਕਮਲੇਸ਼ ਸਾਹਿਬ, ਤੁਸੀਂ ਆਪਣਾ ਸਵਾਲ ਪੁੱਛ ਲਓ ਜੀ, ਔਰ ਬਰੀਫ ਚ ਰੱਖਣਾ ਆਪਣਾ ਸਵਾਲ, ਤਾਂ ਕਿ ਚੱਡਾ ਸਾਹਿਬ ਨੂੰ ਵੱਧ ਤੋਂ ਵੱਧ ਸਮਾਂ ਮਿਲੇ, ਬਰੀਫ ਚ ਰੱਖਣਾ ਸਵਾਲ ਆਪਣਾ। ਹਾਂਜੀ,
ਚੱਡਾ ਸਾਹਿਬ ਗੁੱਡ ਮਾਰਨਿੰਗ
ਜੀ, ਸਰ
ਨੋਟ
ਗੁੱਡ ਮਾਰਨਿੰਗ।
ਆਪਕੇ ਕੋਰਸ ਬਹੁਤ ਇੰਸਪੀਰੇਸ਼ਨ ਵਾਲੇ ਹੋਤੇ ਹੈ ਔਰ ਸੁਣਨੇ ਮੇਂ ਬਹੁਤ ਮਜ਼ਾ ਆਤਾ ਹੈ ਫਾਈਨੈਂਸ਼ੀਅਲ ਕੇ ਬਾਰੇ ਮੇਂ। ਅਗਰ ਮੁਝੇ ਮਾਲੂਮ ਹੈ ਕਿ ਅਭੀ ਯਹਾਂ ਪੇ ਇਨੋ ਓਨਟਾਰੀਓ ਮੇਂ ਵੀ ਫਾਈਨੈਂਸ਼ੀਅਲ ਪਲਾਨਿੰਗ ਪੜ੍ਹਨਾ ਕੰਪਲਸਰੀ ਕਰ ਦਿਆ ਹੈ ਹਾਈ ਸਕੂਲ ਵਗੈਰਾ ਮੇਂ,
ਰਾਈਟ?
ਲੇਕਿਨ ਮੇਰਾ ਕਹਿਣਾ ਮਤਲਬ ਇਹ ਕਿ ਮੈਂ ਅਭੀ ਮਤਲਬ ਆਈ ਐਮ ਵਾਚਿੰਗ ਦ ਮਾਰਕੀਟਸ, ਆਈ ਐਮ ਆਲਸੋ ਡੂਇੰਗ ਸਮ ਸਮਾਲ ਇਨਵੈਸਟਮੈਂਟ। ਮੈਂ ਦੇਖ ਰਹਾ ਹੂੰ ਕਿ ਸਭ ਚੀਜ਼ ਗ੍ਰੀਨ 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 ਡਾਰਕ ਗ੍ਰੀਨ ਜਾ ਰਹੀ ਹੈ, ਇਤਨਾ ਗ੍ਰੀਨ ਹੋ ਰਿਹਾ ਹੈ, ਸਟਾਕਸ, ਮਿਊਚੁਅਲ ਫੰਡਸ, ETF, ਆਪ ਕੁਛ ਵੀ ਦੇਖੋ, ਕਿਆ ਲਗਤਾ ਆਪਕੋ ਕਿ ਇਤਨਾ ਜ਼ਿਆਦਾ ਗ੍ਰੀਨ ਜਾ ਰਹਾ ਹੈ, ਮਤਲਬ ਦੇਰ ਇਜ਼ ਅ ਅਪੋਰਚੁਨਿਟੀ ਟੂ ਕਮ ਐਵਰੀਥਿੰਗ ਇਨ ਟੂ ਦ ਰੇਡ ਇਨ ਦ ਫਿਊ ਮੰਥਸ ਔਰ ਥੋੜੇ ਮਹੀਨੇ ਮੈਂ ਰੇਡ ਮੈਂ ਆਏਗਾ, ਕਿਉਂਕਿ ਜਬ ਜ਼ਿਆਦਾ ਗ੍ਰੀਨ ਹੋਤਾ ਹੈ ਤੋ ਉਸਕੋ ਰੇਟ ਮੇਂ ਜਾਣੇ ਕਾ ਚਾਂਸਿਸ ਬੜ ਜਾਤਾ ਹੈ, ਜੈਸੇ ਪ੍ਰੋਪਰਟੀ ਕੇ ਮਾਰਕੀਟ ਮੇਂ ਹੁਆ ਥਾ, ਬਹੁਤ ਗ੍ਰੀਨ ਗਿਆ।
ਜੀ ਜੀ ਬਿਲਕੁਲ, ਮੈਂ ਸਮਝ ਗਿਆ ਆਪਕਾ ਕੁਐਸਚਨ।
ਤੋ
ਜੀ ਮੈਂ ਆਪਕਾ
ਦੂਸਰਾ ਇੱਕ ਸਜੇਸ਼ਨ ਇਹ ਵੀ ਹੈ ਕਿ ਅਗਰ ਸ਼ਾਹਰੁਖ ਖਾਨ ਨੇ, ਸ਼ਾਹਰੁਖ ਖਾਨ ਕਾ ਆਪਨੇ ਐਗਜ਼ਾਮਪਲ ਦਿਆ, ਮਤਲਬ ਮੈਂ ਕਿਸੇ ਕਾ ਵੀ, ਤੋ ਅਗਰ ਉਸਨੇ ਨਿਫਟੀ ਮੇਂ ਪੈਸਾ ਡਾਲ ਦਿਆ ਹੋਤਾ ਤੋ ਵੋ ਕਹਾਂ ਰਹਿਤਾ, ਰਾਈਟ? ਤੋ ਹਾਊਸਿੰਗ
ਬੜੀ
ਰਿਕੁਆਇਰਮੈਂਟ ਹੈ, ਜਬ ਸਟਾਕ ਮਾਰਕੀਟ ਨਹੀਂ ਥਾ ਤਭੀ ਵੀ ਹਾਊਸਿੰਗ ਰਿਕੁਆਇਰਮੈਂਟ ਤੋ ਥੀ, 1000 ਸਾਲ ਪਹਿਲੇ ਕੌਨ ਸੇ ਸਟਾਕ ਮਾਰਕੀਟ ਥੇ, 2000 ਸਾਲ ਪਹਿਲੇ ਕੌਨ ਸੇ ਸਟਾਕ ਮਾਰਕੀਟ।
ਜੀ ਬਿਲਕੁਲ, अगर मार्केट ग्रीन जा रही है तो आगे भी जाती रहेगी। मैं आपको एक वैसे एग्जांपल दे देता हूं, 2030 अभी हम 2024 में है, 2030 तक जो आर्टिफिशियल इंटेलिजेंस है उसने ग्लोबल इकोनॉमी का $16 ट्रिलियन बन जाना है, एज ऑफ टुडे नहीं है। तो सुनो कि $16 ट्रिलियन की ग्रोथ हो जानी है अगले 6 साल के अंदर अंदर। आर्टिफिशियल इंटेलिजेंस अभी सिर्फ शुरू हुआ है, 2030 छोड़े मैं कह रहा हूं अगले 2 सालों में देखना कितनी मेजर चेंजेस आने वाली हैं। ये जितनी भी कंपनियां एनवीडिया 3 ट्रिलियन हो गई, एप्पल 3 ट्रिलियन ग्रीन हो गई, अमेजोन 2 ट्रिलियन हो गया, टेस्ला देख लिया आज के आज कल और आज के अंदर अंदर ही 10% ग्रोथ हो रही है, एक एक दिन में 10% ग्रोथ हो रही है, क्योंकि आर्टिफिशियल इंटेलिजेंस एक ऐसी चीज आने वाली है जो 1995 में किसी ने बोला होगा कि इंटरनेट आने वाला है उस टाइम उसकी किसको वैल्यू नहीं पता होगी, लेकिन उससे रिलेटेड इन्वेस्टमेंट जो है काफी ग्रो की थी। आर्टिफिशियल को लेके अगर आपका सर्टन पोर्टफोलियो जो है आर्टिफिशियल इंटेलिजेंस रिलेटेड नहीं है तो ग्रोथ तो तब भी हो जाएगी, बेशक वो रियल स्टेट हो या कोई और स्टॉक हो, लेकिन एज कम्पेयर टू अदर पीपल उतनी ग्रोथ नहीं होगी। अगर आपके पास टाइम कम है, मनी कम है, तो राइट अप्रोच होना जरूरी है, राइट इन्वेस्टमेंट होना जरूरी है। जहां $16 ट्रिलियन की इकोनॉमी बढ़ने जा रही है तो उससे रिलेटेड आपकी इन्वेस्टमेंट होनी चाहिए। अगर कोई चीज ग्रीन है तो जरूरी नहीं है उसका रेड होना जरूरी है, रेड हो सकता है डेली बेसिस पे, वीकली बेसिस पे, मंथली बेसिस पे भी हो सकता है, लेकिन जब हम 5, 10, 15, 20 साल की बात करते हैं तो वो ग्रीन ही होगा। आप पिछले 100 साल की हिस्ट्री निकाल के देख लें। दूसरी लास्ट 1 मिनट में जो आपने कहा शाहरुख खान अगर घर का इन्वेस्ट उधर कर देते तो रहते कहा, बिल्कुल सही कहा, लेकिन शाहरुख खान ने अपना सारा पैसा मन्नत में नहीं लगा दिया। आई गारंटी यू अगर आप उनके पर्सनल इन्वेस्टमेंट में देखेंगे तो जितने का उन्होंने घर लिया था उससे ज्यादा पैसा उनकी इन्वेस्टमेंट में है। आज उनकी 7,000 करोड़ की नेटवर्थ है, उसमें से ये घर सिर्फ 200 करोड़ का है, बाकी 6,800 करोड़ जो है उनकी इन्वेस्टमेंट है, लेकिन एक एवरेज पर्सन की टोटल इन्वेस्टमेंट सिर्फ प्रिंसिपल होम जो है वही रह जाता है। यहां पे मैं समझाने की कोशिश कर रहा था कि ये मिस्टेक ना करें कि सारा पैसा आज अगर 7,000 करोड़ उसकी नेटवर्थ है शाहरुख खान की तो वो सारा का सारा रियल एस्टेट नहीं है, रियल एस्टेट में होगा कुछ पोर्शन, तो उसको तो प्रिंसिपल भी लेना था और इन्वेस्टमेंट भी करनी थी, लेकिन हम ज्यादातर लोग सारी रियल एस्टेट में कर देते हैं और इन्वेस्टमेंट को नहीं करते। आज के लिए सिर्फ इतना ही, लेकिन कमलेश जी इस क्वेश्चन को हम फर्दर आगे एड्रेस करेंगे क्योंकि अभी टाइम शॉर्ट है। युधवीर जी थैंक यू वेरी मच फॉर योर टाइम टुडे,
बहुत मजा आ रहा जी, और जे तुसी माइंड ना करो तो नेक्स्ट वीक असि इसे मुद्दे से गल करते हैं, ये बहुत इंटरेस्टिंग है, हरेक लिए सवाल है, सवाल एक्चुअली मेरा भी है कमलेश जी का, थोड़ा हरेक लिए सवाल है कि पैसा कितने लगाइए और किन्नी परसेंटेज लगाइए, किन्ना परसेंटेज रियल स्टेट च हो, किन्ना पैसा कैश रख लीए, ये भी मेरा सवाल नाल एड्रेस कर देना, किन्ने क पैसे कैश रख लीए, किन्ने क पैसे रियल स्टेट च हो, किन्ने क पैसे स्टॉक च हो, ठीक है जी, ये सवाल एड्रेस करांगे। तुसी भी सवाल अपना पर्सनल एड्रेस करना चाहते हो 416-350-55-416-350-55। अगली बार असी यही टॉपिक दे उते चड्डा साहब दे नाल गल जारी रखांगे, मेरे भी सवाल होणगे तुहाडे भी और चड्डा साहब भी अपने विचार देंगे। 416-350-55 चड्डा साहब बहुत बहुत शुक्रिया, 416-475-5000, हैव वंडरफुल डे, थैंक यू।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरहत हाशमी एंड डॉक्टर इदरीस जुबैर। ये टूर 29 जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 647-388-4595, 647-388-4595।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ